परम सत्कार योग गुरु रूप साध संगत जी वाहिगुरु जी का खालसा वाहिगुरु जी की फतेह। संता दे योग हो उपमा दे पात्र हो जो जो माई भाई नित नेम अनुसार श्री गुरु ग्रंथ साहिब महाराज जी के चरणों में पूजे सतगुरां के दर्शन सतगुरां की संगत के दर्शन बाणी के पाठ कीर्तन द्वारा गुरु उपदेश आत्मक ज्ञान की प्राप्ति कर रहे हो। गुरु सवारे गुरु के कीर्तनियां तो इलाही बाणी का जस सतगुरां की बख्शी हुई रागां की दात द्वारा आप सरवण कर रहे थे, आनंद माण रहे थे। जिन्ना समा होर सतगुर बख्शते ने सतगुरां की पवित्र बाणी साहब श्री गुरु गोबिंद सिंह महाराज जी के श्री मुख तो तुरकी बाणी नितनेम जी की बाणी दी विचार जो गुरु कृपा नाल चल रही है उस विचार दे नाल आपां जुड़िए श्रद्धा भावना नाल बैठ के समय नू श्वासां नू सफले करिए। दूसरे सवैये विच श्री गुरु गोबिंद सिंह महाराज जी ने राज सत्ता दा पदार्थवाद दा जिक्र कीता। बड़े बड़े अमीर राजे महाराजे हाथे घोड़ियां दे मालक खजानियां दे मालक श्री रिवालसर साहब दी पवित्र धरती ते सतगुरां दे सन्मुख बैठे हन, जिन्हां दी राज सत्ता दा जिक्र करके नतीजा दसिया महाराज ने, एते पहे तो कहां पहे भूपत अंत को नांगे ही पाए पधारे। श्री आशा जी की वार दे दसवें श्लोक का गायन कर रहे श्री गुरमुख प्यारे, जगत न तारदे तारदे सतगुर नानक देव लाहौर पुजे। धर्मशाला विच कथा कीर्तन चल रही है, संगतां जुड़ बैठियां ने। एक हकारा आया, बेनती कीती श्री गुरु नानक देव महाराज लाहौर दे सूबे दा सब तो वड्डा अमीर सेठ करोड़ी मल ओदे पिता दुनी चंद दी बरसी है, बड़े भंडारे बने ने, आप नू सेठ वालों निमंत्रण है न्यौदा है आप प्रसादा उथे छकण। सत करोड़ रुपया जमा सी इस सेठ को, सत करोड़ एदे महल उत्ते सत निशान सत झंडे झूलदे सी, जिहड़े दस रहे सी लोकां नू इहदे कोल सत करोड़ रुपया जमा। हुण तां तुहानूं सत करोड़ थोड़ा ही लगदा होणा है, इह बाबे नानक दे समें दी गल है जदों पिंड विच सौ दा नोट नहीं सी लभदा, उदों दी करंसी वेखणी अज दी नहीं। सतगुर कहिंदे ना भाई अस तां गुरु का लंगर इत्थे छकांगे, जवाब दे दिता। वो अलकारे ने जाके सेठ नू आख्या, सारे शहर दे पंडित मन गए साधु मन गए पर बाबा नानक नहीं तेरे घर आना मने, ते करोड़ी मल नू कोई श्रद्धा तो है नहीं सी। उहदे दिमाग ने सोचिया जे बाबा नानक ना आया मेरे बापू दी बरसी ते ओनू पता नहीं लगना मैं किड्डा को वड्डा सेठ है।
सतनाम श्री वाहिगुरु
दिखावा बस ਦੂਜੀ ਵਾਰ ਆਪ ਗਿਆ ਤੇ ਸਤਿਗੁਰ ਕਹਿੰਦੇ ਅਸੀਂ ਨਹੀਂ ਜਾਣਾ ਭਾਈ, ਗੁਰੂ ਕਾ ਲੰਗਰ ਛਕਾਂਗੇ। ਜਦ ਬੇਨਤੀ ਕੀਤੀ ਸਤਿਗੁਰ ਕਹਿੰਦੇ ਭੰਡਾਰੇ ਕੀਤੇ ਕਾਹਦੇ ਨੇ? ਕਹਿੰਦਾ ਜੀ ਬਾਪੂ ਨੂੰ ਕਈ ਸਾਲ ਹੋ ਗਏ ਮਰੇ ਨੂੰ, ਉਹਦੀ ਬਰਸੀ ਕੀਤੀ। ਸਤਿਗੁਰ ਕਹਿੰਦੇ ਤੈਨੂੰ ਪਤਾ ਹੈ ਹੁਣ ਤੇਰਾ ਬਾਪੂ ਕਿੱਥੇ ਹੈ ਜਿਹਦੀ ਬਰਸੀ ਕਰ ਰਹੇ ਹੈ? ਅੱਜ ਕੱਲ ਪਤਾ ਕਿੱਥੇ ਹੋ? ਇਹ ਹੱਥ ਬੰਨ ਕੇ ਕਹਿੰਦਾ ਮਹਾਰਾਜ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ, ਇੱਕ ਦੱਜੈ, ਇੱਕ ਮ੍ਰਿਤਕ ਸਰੀਰ ਨੂੰ ਦੱਜੈ ਕਹੀਏ ਸੰਸਕਾਰ ਕਰ ਦਿੰਦੇ ਨੇ, ਇੱਕ ਦੱਬੀ ਹੈ ਇਸਲਾਮ ਸ਼ਰਧਾ ਅਨੁਸਾਰ ਕਬਰ ਵਿੱਚ ਦੱਬ ਦਿੰਦੇ ਨੇ, ਇੱਕ ਨਾ ਕੁੱਤੇ ਖਾਹੇ ਇੱਕ ਨਾ ਨੂੰ ਜਾਨਵਰ ਖਾ ਲੈਂਦੇ ਨੇ, ਇੱਕ ਪਾਣੀ ਵਿੱਚ ਉਹ ਸੱਟੀ ਹੈ ਕਈਆਂ ਨੂੰ ਜਲ ਪ੍ਰਵਾਹ ਕਰ ਦਿੰਦੇ ਨੇ, ਇੱਕ ਭੀ ਫਿਰ ਹੱਸਣ ਪਾਹੇ, ਇੱਕ ਦੇਸ਼ ਵਿੱਚ ਮੁਰਦਿਆਂ ਵਾਸਤੇ ਖੂਹ ਬਣਾਇਆ ਹੋਇਆ, ਉਹ ਡੈਡ ਬਾਡੀ ਨੂੰ ਖੂਹ ਵਿੱਚ ਗੇਰਦੇ ਨੇ, ਉਸ ਖੂਹ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਹੱਸਣ ਹੈ, ਜਿਸ ਵਿੱਚ ਮੁਰਦਿਆਂ ਦੀਆਂ ਸਰੀਰ ਡੈਡ ਬਾਡੀਜ਼ ਗੇਰੀਆਂ ਜਾਂਦੀਆਂ ਨੇ ਨਾ, ਰਿਵਾਜ ਹੈ ਉਹਨਾਂ ਦਾ। ਭੀ ਫਿਰ ਹੱਸਣ ਪਾਹੇ, ਉਸ ਮੁਲਕ ਦੀ ਬੋਲੀ ਵਿੱਚ ਉਸ ਖੂਹ ਨੂੰ ਹੱਸਣ ਕਹਿੰਦੇ ਨੇ। ਇਹ ਤਾਂ ਕਿਰਿਆ ਹੈ ਸਰੀਰ ਦੀ, ਪਰ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਸਰੀਰ ਤਾਂ ਕਿਸੇ ਨੇ ਕਬਰ ਵਿੱਚ ਦੇ ਦਿੱਤਾ, ਕਿਸੇ ਨੇ ਅੱਗ ਵਿੱਚ ਦੇ ਦਿੱਤਾ, ਕਿਸੇ ਨੇ ਪਾਣੀ ਵਿੱਚ, ਕਿਸੇ ਨੇ ਖੂਹ ਵਿੱਚ, ਕੋਈ ਜਾਨਵਰ ਖਾ ਗਏ, ਪਰ ਜੀਵ ਦਾ ਕੋਈ ਪਤਾ ਨਹੀਂ ਸਰੀਰ ਵਿੱਚੋਂ ਨਿਕਲ ਕੇ ਉਹ ਕਿੱਥੇ ਜਾਂਦਾ। ਸਤਿਗੁਰ ਕਹਿੰਦੇ ਫਿਰ ਅਸੀਂ ਦੱਸ ਦਿੰਦੇ ਤੇਰਾ ਬਾਪੂ ਕਿੱਥੇ ਹੈ। ਕਹਿੰਦੇ ਜਾ ਰਾਵੀ ਦੇ ਕੰਢੇ ਤੇ ਝੂੰਡਾਂ ਦੇ ਵਿੱਚ ਬਘਿਆੜ ਬਣਿਆ ਵੈ ਤੇਰਾ ਬਾਪੂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਬਾਬਾ ਨਾਨਕ ਬੰਦਿਆਂ ਨੂੰ ਤਾਰਨ ਥੋੜੋ ਆਇਆ ਸੀ, ਬੰਦਿਆਂ ਨੂੰ ਤਾਰਨ ਤਾਂ ਪਹਿਲਾਂ ਵੀ ਬਥੇਰੇ ਆਏ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ। ਕਹਿੰਦਾ ਮਹਾਰਾਜ ਮੇਰੇ ਬਾਪੂ ਨੇ ਬੜੇ ਕਰਮ ਧਰਮ ਕੀਤੇ, ਉਹ ਬਘਿਆੜ ਦੀ ਜੂਨੀ ਵਿੱਚ ਕਾਹਤੇ ਫਿਰ। ਸਤਿਗੁਰ ਕਹਿੰਦੇ ਬਾਈ ਉਹਦੀ ਅੰਤ ਸਮੇਂ ਵਾਸ਼ਨਾ ਬਣ ਗਈ ਸੀ, ਅੰਤ ਸਮੇਂ ਇੱਛਾ ਪੈਦਾ ਹੋ ਗਈ ਕਿ ਮਰਤਾ ਚੱਲਿਆ ਮਾਸ ਨਾ ਖਾ ਕੇ ਵੇਖਿਆ। ਵਾਸ਼ਨਾ ਵੱਧਾ ਆਵੇ ਜਾਈ, ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਆਖਿਆ, ਅੰਤ ਕਾਲ ਜੋ ਲਛਮੀ ਸਿਮਰੇ, ਸਾਰਾ ਸ਼ਬਦ ਕਹਿ ਰਿਹਾ ਸਨ। ਸਤਿਗੁਰ ਪਾਤਸ਼ਾਹ ਕਹਿੰਦੇ ਜਾ ਪਹਿਲਾਂ ਉਹਨੂੰ ਪ੍ਰਸ਼ਾਦਾ ਛਕਾ ਕੇ ਆ, ਭੁੱਖਾ ਮਰਦਾ ਵਿਚਾਰਾ, ਇੱਥੇ ਮਾਲ ਪੂੜੇ ਲੱਡੂ ਖੜਾ ਰਹੇ ਹੈ, ਉਹਨੂੰ ਛਕਾ। ਕਹਿੰਦਾ ਮਹਾਰਾਜ ਮੈਥੋਂ ਕਿੱਥੇ ਛਕੂਗਾ? ਸਤਿਗੁਰ ਪਾਤਸ਼ਾਹ ਜੀ ਨੇ ਪ੍ਰਸ਼ਾਦ ਦਾ ਲਿਆ ਕੇ ਥਾਲ ਆਪਣਾ ਪਵਿੱਤਰ ਹਸਤ ਕਮਲ ਉਹਨੂੰ ਛੋਹਿਆ। ਕਹਿੰਦੇ ਜਾ ਡਰੀ ਨਾ, ਸਤ ਕਰਤਾਰ ਕਹਿ ਕੇ ਸਾਡਾ ਥਾਲਾ ਮੂਹਰੇ ਰੱਖ ਦੀ, ਬਘਿਆੜ ਪ੍ਰਸ਼ਾਦ ਛਕੂਗਾ। ਇੱਕ ਹੁੰਦੀ ਹੈ ਮੈਥੋਲੋਜੀ, ਐਵੇਂ ਮਿੱਥਿਆ ਗੱਲਾਂ ਇਤਿਹਾਸ ਵਿੱਚ ਲਿਖ ਦੇਣੀਆਂ, ਨਾ ਕਿਸੇ ਨੇ ਦੇਖੀਆਂ ਨਾ ਕਿਸੇ ਨੇ ਸੁਣੀਆਂ। ਸਾਡੇ ਦਸਾਂ ਗੁਰੂਆਂ ਦਾ ਇਤਿਹਾਸ ਹੈ, ਮਿਥਿਹਾਸ ਨਹੀਂ ਹੈ। ਜੋ ਵੀ ਕਥਾ ਕਹਾਣੀ ਸਾਡੇ ਸਤਿਗੁਰਾਂ ਦੀ ਤੁਹਾਡੇ ਸਾਹਮਣੇ ਆਵੇਗੀ, ਉਹ ਲੱਖਾਂ ਲੋਕਾਂ ਦੇ ਸਾਹਮਣੇ ਹੋਈ ਹੋਈ ਘਟਨਾ, ਉਹ ਕੋਈ ਗੁਪਤ ਘਟਨਾ ਨਹੀਂ ਹੋਈ ਸਾਡੇ ਸਤਿਗੁਰਾਂ ਦੀ, ਜੋ ਵੀ ਕੀਤਾ ਸੰਸਾਰ ਦੇ ਸਾਹਮਣੇ ਕੀਤਾ। ਕਹਿੰਦਾ ਮਹਾਰਾਜ ਬਘਿਆੜ ਹੈ? ਕਹਿੰਦੇ ਕੁਝ ਨਹੀਂ। ਕਹਿੰਦਾ ਜਾ ਰਥਾਂ ਤੇ ਚੜ੍ਹ ਕੇ ਗਿਆ, ਪਰ ਫੇਰ ਵੀ ਬੰਦੂਕਾਂ ਬਦਾਖਾਂ ਵਾਲੇ ਨਾਲ ਲੈ ਗਿਆ। ਕਹਿੰਦਾ ਪਤਾ ਹੀ ਨਹੀਂ, ਜੇ ਬਾਪੂ ਨੇ ਨਾ ਪਛਾਣੇ ਤਾਂ ਕੰਮ ਗੜਬੜ ਹੋ ਜੂਗੀ। ਅਜਿਹੇ ਆਖੋ ਸਤਨਾਮ, ਆਪਣੀ ਹਿਫਾਜ਼ਤ ਕਰਕੇ ਤੁਰਿਆ, ਉਹਨੇ ਵੇਖਣਾ ਕਿ ਮੇਰਾ ਮੁੰਡਾ ਕਰੋੜੀ ਮਲ ਕਿੱਥੇ ਮੈਨੂੰ ਇਹਨੇ ਛੱਕ ਜਾਵੇ ਬੰਦੂਕਾਂ। ਉਹ ਤਾਂ ਬਘਿਆੜ ਤੇ ਡਰਦਾ ਸੀ, ਸਾਡੇ ਸੰਤ ਮਹਾਰਾਜ ਹੁਣ ਸੰਗਤ ਤੇ ਹੀ ਡਰਦੇ ਆ ਪੰਜਾਬ ਵਿੱਚ। ਉਹ ਕੀਰਤਨ ਕਰਨ ਲੱਗੇ ਵੀ ਬੰਦੂਕਾਂ ਚੱਕੀ ਫਿਰਦੇ ਆ, ਕੋਈ ਸਤਨਾਮ, ਇੱਕ ਦੋ ਬੰਦੂਕਾਂ ਇੱਧਰ ਖੜਦੇ ਆ, ਦੋ ਇੱਧਰ ਖੜਦੇ ਆ, ਦੋ ਪਿਛਲੇ ਪਾਸੇ ਖੜਦੇ ਆ, ਤਾਂ ਬਾਬਾ ਬਾਜਾ ਵਜਾਉਂਦਾ। ਉਹ ਭਲੇ ਮਾਨਸਾ, ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਗਿਆ, ਇਹਦੇ ਨਾਲੋਂ ਵੱਡਾ ਰੱਖਣ ਵਾਲਾ ਤੈਨੂੰ ਕੌਣ? ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਰੋਸਾ ਨਹੀਂ ਤੇ ਬੰਦੂਕਾਂ ਕਿੱਥੇ ਰੱਖਣਗੀਆਂ ਤੈਨੂੰ? ਨਾਲੇ ਸਾਡੇ ਲਾਣਾ ਜਿਹੜਾ ਬੰਦੂਕਾਂ ਚੱਕੀ ਫਿਰਦਾ ਨਾ ਹੁਣ ਚਿੱਟੇ ਚੋਲਿਆਂ ਵਾਲੇ, ਉਹਨਾਂ ਦੀਆਂ ਦੋ ਗੱਲਾਂ ਨੋਟ ਰੱਖਿਓ। ਇੱਕ ਤਾਂ ਜਿਹੜੀਆਂ ਬੰਦੂਕਾਂ ਹੈ ਉਹ ਚੱਲਣ ਵਾਲੀਆਂ ਨਹੀਂ ਹੈ, ਨੰਬਰ 2 ਜਿਹੜੇ ਚੱਕੀ ਫਿਰਦੇ ਉਹਨਾਂ ਨੂੰ ਚਲਾਉਣੀ ਨਹੀਂ ਆਉਂਦੀ। ਅੱਜ ਕੋਲ ਸਾਧਨਾ ਦੋਵੇਂ ਗੱਲਾਂ ਇਕੱਠੀਆਂ ਹੋਈਆਂ। ਸ਼ਸਤਰ ਗੁਰਮੁਖ ਪਿਆਰੇ ਕਿਤੇ ਆਮ ਚੱਲਦਾ ਹੈ? ਕੋਈ ਟ੍ਰੇਨਡ ਬੰਦਾ ਹੋਵੇ ਤੈਨੂੰ ਵਰਤ ਸਕੇ ਹੈ? ਉੱਦਾਂ ਹੀ ਜਲ ਲੱਗੀਆਂ ਵੀ ਜਿਹੜੀਆਂ ਕਿਤੇ ਕੰਮ ਨਹੀਂ ਆਉਂਦੀਆਂ, ਮੋਢੇ 'ਚ ਪਾ ਕੇ ਦਿਖਾਵਾ ਕੀਤਾ। ਹਰ ਬਿਨ ਕੋਈ ਮਾਰ ਜਵਾਲ ਨਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੇਰਾ ਵੱਡਾ ਰੱਖਕ ਕੌਣ ਹੋ ਸਕਦਾ ਦੁਨੀਆਂ ਵਿੱਚ? ਗਿਆ ਸ਼ਸਤਰ ਲੈ ਕੇ, ਗਿਆ ਬਘਿਆੜ ਨਿਕਲਿਆ, ਗੁਰੂ ਨਾਨਕ ਪਾਤਸ਼ਾਹ ਦਾ ਸੀਤ ਪ੍ਰਸਾਦ ਛਕਿਆ, ਇਹ ਛਕਦੇ ਸਾਰ ਚੜ੍ਹਾਈ ਕਰ ਗਏ। ਇਹ ਕਹਿਣ ਲੱਗਾ ਜੇ ਮੇਰੇ ਬਾਪੂ ਦੀ ਆਤਮਾ ਹੈ ਤੂੰ ਤੇ ਤੇਰੇ ਪੁੰਨ ਕਰੇ ਹੋਏ ਕਿੱਥੇ ਗਏ, ਦਾਨ ਕਿੱਥੇ ਗਏ, ਤੂੰ ਬਘਿਆੜ ਬਣਿਆ ਫਿਰਦੇ? ਉਸ ਬਘਿਆੜ ਦੀ ਰੂਹ ਵਿੱਚੋਂ ਆਵਾਜ਼ ਆਈ, ਉਹ ਮੇਰੇ ਪੁੰਨ ਤੇ ਦਾਨ ਕਰਿਆ ਦਾ ਹੀ ਫਲ ਹੈ ਕਿ ਬਾਬਾ ਨਾਨਕ ਆਇਆ ਬੈਠਾ। ਆ ਜਿਹੜਾ ਉਹਨੇ ਪ੍ਰਸ਼ਾਦ ਭੇਜੇ ਹੈ ਕਿਤੇ ਐਵੇਂ ਭੇਜੇ, ਇਹ ਮੇਰੇ ਦਾਨ ਪੁੰਨਾਂ ਦਾ ਹੀ ਫਲ ਹੈ, ਜਾਂ ਉਹਦੇ ਚਰਨ ਫੜ ਲੈ, ਸ਼ਰਨ ਲੈ ਲੈ ਉਹਦੀ, ਚਰਨਾ ਚਾ ਕੇ ਢਹਿ ਪਿਆ, ਸਤਿਗੁਰ ਕਿਰਪਾ ਕਰੋ, ਬਾਪ ਨੂੰ ਤਾਂ ਬਿਹਾੜ ਦੀ ਜੂਨੀ ਵਿੱਚੋਂ ਕੱਢਤਾ, ਮੇਰਾ ਵੀ ਪਾਰ ਉਤਾਰਾ ਕਰ। ਆਓ ਚੱਲੋ ਘਰ, ਪ੍ਰਸ਼ਾਦਾ ਛਕੋ, ਉਪਦੇਸ਼ ਬਖਸ਼ੋ। ਸਤਿਗੁਰ ਕਹਿੰਦੇ ਚੱਕ ਲਿਆ ਪ੍ਰਸ਼ਾਦੇ ਜਿੰਨੇ ਹੈਗੇ ਤੇ ਸੰਗਤ ਨੂੰ ਵਰਤਾ ਦਿੰਦੇ। ਇਹਨੇ ਸੋਚਿਆ ਜੇ ਬਾਬਾ ਘਰ ਨਾ ਗਿਆ ਤੇ ਮੇਰੀ ਵਡਿਆਈ ਦਾ ਪਤਾ ਨਹੀਂ ਲੱਗਣਾ। ਕਹਿੰਦਾ ਮਹਾਰਾਜ ਘਰ ਚਰਨ ਪਾਓ, ਚਰਨ ਬੜੇ ਚਰਨ ਪੈਨੇ ਅੱਜ ਕੱਲ੍ਹ ਘਰਾਂ 'ਚ। ਬਾਬਿਆਂ ਨੂੰ ਉਦਾਂ ਹੀ ਕਹਿ ਦਿਓ ਵੀ ਘਰ ਚੱਲੋ ਜੀ, ਪ੍ਰਸ਼ਾਦਾ ਛਕਿਆ। ਆ ਕਹਿਣ ਤੇ ਹਟ ਜਾਓ, ਬਾਬਾ ਜੀ ਤੁਹਾਡੇ ਚਰਨ ਪਾਉਣੇ, ਚਰਨ ਚਰਨ ਬਾਬਾ ਤੁਹਾਨੂੰ ਵੱਢ ਕੇ ਦੇ ਦੂਗਾ, ਵੀ ਜਾ ਕੇ ਲੈ ਜਾਓ, ਘਰ ਰੱਖ ਲਓ। ਅਜਿਹੇ ਸਤਨਾਮ ਜੇ ਬਾਬਾ ਜਾਊ ਤਾਂ ਹੀ ਚਰਨ ਜਾਣਗੇ, ਬਾਬੇ ਨੂੰ ਲਿਜਾਂਦੇ ਹੀ ਨਹੀਂ, ਕਹਿੰਦੇ ਚਰਨ ਪਾਉਣੇ ਸੰਤਾਂ ਦੇ। ਆ ਪ੍ਰੇਮੀਓ ਤੁਹਾਨੂੰ ਬੇਨਤੀ ਹੈ, ਜੇ ਚਰਨ ਪਾਉਣੇ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਾਇਆ ਕਰ। ਜੇ ਚਰਨ ਪਾਉਣੇ ਗੁਰੂ ਕੇ ਸੰਗਤਾਂ ਦੇ ਜੋੜੇ ਖਲਾਇਆ ਕਰੋ ਘਰ। ਇਹਦੇ ਜਿਹੜੇ ਚਰਨ ਨੇ ਸਾਡੇ ਬਾਬੇ ਦੇ ਹੁੰਦੇ ਵੀ ਸੀ, ਬਾਪੂ ਦੇ ਹੁੰਦੇ ਵੀ ਸੀ, ਹੁਣ ਵੀ ਹੈਗੇ, ਉਹ ਗਾਂ ਨੂੰ ਵੀ ਹੋਣਗੇ ਮੇਰੇ ਵਰਗੇ ਦੇ ਚਰਨਾਂ ਦਾ ਤਾਂ ਪਤਾ ਨਹੀਂ ਕੱਲ ਨੂੰ ਹੋਣਗੇ ਕਿ ਨਹੀਂ। ਸਤਨਾਮ ਉਹਦੇ ਚਰਨਾਂ ਨਾਲ ਜੁੜੋ ਜਿਹੜੇ ਸਦੀਵ ਆਬਾਦ ਸੱਚ ਨੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਹਨ। ਗੁਰ ਕੇ ਚਰਨ ਜੀ ਕਾ ਨਿਸਤਾਰਾ। ਕਹਿੰਦਾ ਮਹਾਰਾਜ ਘਰ ਚੱਲੋ, ਤੁਹਾਡੇ ਚਰਨ ਪਾਉਣੇ। ਮਹਾਰਾਜ ਸਮਝ ਗਏ ਵੀ ਚਰਨ ਨਹੀਂ ਪਾਉਣੇ, ਇਹਨੇ ਆਪਣੀਆਂ ਧਜਾਂ ਦਿਖਾਉਣੀਆਂ, ਮਹਿਲ ਦਿਖਾਉਣੇ। ਬਾਬਾ ਜੀ ਕਹਿੰਦੇ ਚਲੋ। ਜਦ ਮਹਿਲਾਂ ਦੇ ਕੋਲ ਆਇਆ ਇਹਨੂੰ ਹੋਰ ਸ਼ੰਕਾ ਪੈ ਗਈ, ਜੇ ਬਾਬਾ ਇੱਕੋ ਕਮਰੇ ਵਿੱਚ ਬੈਠ ਗਿਆ ਫਿਰ ਵੀ ਮੇਰਾ ਮਹਿਲ ਨਹੀਂ ਦੇਖ ਹੋਣਾ। ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਮੇਰੇ ਨਾਲ ਨਾਲ ਆ ਜਾਓ, ਸਾਰੀ ਕੋਠੀ ਵੇਖੋ, ਸਾਰਾ ਮਹਿਲ ਵੇਖੋ, ਜਿਹੜਾ ਕਮਰਾ ਤੁਹਾਡੇ ਪਸੰਦ ਹੋਊਗਾ ਉੱਥੇ ਤੁਹਾਡੇ ਆਸਣ ਲਾਊਗਾ। ਬਾਬਾ ਜੀ ਤਾਂ ਜਾਣਦੇ ਹੀ ਤੇ ਤੁਰੀ ਗਏ, ਤੁਰੀ ਗਏ। ਕਰੋੜਾਂ ਰੁਪਈਏ ਦੇ ਮਹਿਲ, ਹਜ਼ਾਰਾਂ ਰੁਪਈਏ ਦੇ ਬੈੱਡ, ਕੌਚ ਲੱਗੇ ਵੇ, ਗਲੀਚੇ ਵਿਛੇ ਵੇ, ਸ਼ਿੰਗਾਰ ਹੋਏ ਹੋਏ, ਡੈਕੋਰੇਸ਼ਨ ਹੋਈ ਹੋਈ, ਸਭ ਦੇਖੀ ਗਏ ਗੁਰੂ ਨਾਨਕ ਦੇਵ ਜੀ। ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਦੱਸੋ ਕਿੱਥੇ ਪਲੰਘ ਡਾਵਾਂ ਤੁਹਾਡਾ? ਸਤਿਗੁਰ ਕਹਿੰਦੇ ਆ ਜਾ ਦੱਸਦੇ। ਬਾਹਰ ਨਿਕਲ ਕੇ ਨਾ ਮਹਿਲ ਤੋਂ, ਕੱਲਰ ਵਿੱਚ ਭੂੰਜੇ ਹੀ ਬੈਠ ਗਏ ਗੁਰੂ ਨਾਨਕ ਦੇਵ ਧਰਤੀ ਤੇ। ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਇਹ ਖਾਲੀ ਜਗ੍ਹਾ, ਇਹ ਕੱਲਰ ਮਿੱਟੀ, ਐਡੇ ਵੱਡੇ ਮਹਿਲ ਛੱਡ ਕੇ ਤੁਸੀਂ ਇਸ ਕੱਲਰ ਵਿੱਚ ਆ ਬੈਠੇ, ਖਾਲੀ ਜਗ੍ਹਾ ਆ ਬੈਠੇ। ਤੁਹਾਨੂੰ ਗੁਰੂ ਨਾਨਕ ਕਹਿੰਦੇ ਮਰਦਾਨੇ ਆ ਖੋਲ ਰਬਾਬ, ਇਹਨੂੰ ਦੱਸੀਏ ਵੀ ਖਾਲੀ ਜਗ੍ਹਾ ਕਿਹੜੀ ਹੁੰਦੀ ਹੈ ਤੇ ਭਰੀ ਹੋਈ ਜਗ੍ਹਾ ਕਿਹੜੀ ਹੁੰਦੀ। ਉੱਥੇ ਸ਼ਬਦ ਕੀ ਉਚਾਰਿਆ ਫਿਰ ਭਾਈ ਮਰਦਾਨਾ ਰਬਾਬੀ, ਕਿਤੇ ਐਵੇਂ ਨਹੀਂ ਰਾਗ ਬਿਠਿਆ ਮਿਲਦੀ ਗੁਰਸਿੱਖ ਪਿਆਰਿਓ। ਇੱਥੇ ਮੇਰੇ ਵਰਗੇ ਗਿਆਨੀ ਤਾਂ ਕਹਿਣਗੇ ਮਰਦਾਨੇ ਨੂੰ ਭੁੱਖ ਬਹੁਤ ਲੱਗਦੀ ਤੀ, ਉਹਨੂੰ ਤਾਂ ਰੋਟੀਆਂ ਦੀ ਲੱਗਦੀ ਸੀ, ਸਾਨੂੰ ਡਾਲਰਾਂ ਦੀ ਲੱਗੀ ਹੋਈ ਹੈ। ਅੱਜ ਕੋ ਸਤਨਾਮ ਉਹ ਤੇ ਪ੍ਰਸ਼ਾਦਾ ਛਾ ਕੇ ਸਾਰ ਲੈਂਦਾ, ਤੇ ਸਾਨੂੰ ਜਦ ਤੱਕ ਆਨ ਫਿੱਟ ਪਾਰ ਨਾ ਹੋਵੇ ਵੀ 3100 ਲੈਣਾ, 4200 ਲੈਣਾ, 5100 ਲੈਣਾ, ਉਦੋਂ ਤੱਕ ਸਾਡਾ ਸਾਰੇ ਗਾਮਾ ਪਾਧਾਨੀ ਸਾਨੀ ਹੁੰਦਾ। ਅੱਜ ਕੋ ਸਤਨਾਮ ਕਿੱਥੇ ਭੁੱਖ ਸੀ ਗੁਰਸਿੱਖ ਪਿਆਰਿਓ। ਉਹਦੇ ਵਰਗਾ ਰਜਿਆ ਤਾਂ ਤੁਹਾਨੂੰ ਲੱਭਣਾ ਹੀ ਕੋਈ ਨਹੀਂ। ਕਦੇ ਸਮਾਂ ਆਇਆ ਮਰਦਾਨੇ ਦਾ ਰੱਜ ਤੁਹਾਨੂੰ ਦੱਸੀਏ ਕਿੰਨਾ ਰਜਿਆ ਹੋਇਆ ਸੀ ਮਰਦਾਨਾ, ਤੇ ਮਰਦਾਨਾ ਕੋਈ ਐਵੇਂ ਹੀ ਚੱਕ ਕੇ ਤੁਰ ਪਿਆ ਸੀ ਨਾਲ ਤੂੰ ਬਾ। ਮਰਦਾਨਾ ਉਹ ਖਾਨਦਾਨੀ ਰਾਗੀ, ਸਾਡੇ ਦੇਸ਼ ਦਾ ਸਭ ਤੋਂ ਵੱਡਾ ਰਾਗੀ ਤਾਨ ਸੇਨ ਜੀ ਨੂੰ ਮੰਨਿਆ। ਤਾਨ ਸੇਨ ਦਾ ਗੁਰੂ ਹਰੀਦਾਸ ਅਕਬਰ ਬੀਰ ਜੀ ਦਾ ਆਸ਼ਿਕ ਸੀ, ਕੈਲ ਸੀ, ਤੇ ਹਰੀਦਾਸ ਦਾ ਗੁਰੂ ਬਾਬਾ ਮਰਦਾਨਾ ਆਖੋ ਸਤਿ। ਕਿੱਥੇ ਤੱਕ ਉਹਦੀ ਪੀੜ੍ਹੀ ਮਿਲਦੀ ਹੈ, 30 ਰਾਗਾਂ ਵਿੱਚ ਕੀਰਤਨ ਕਰ ਦੇਣਾ ਬਾਬੇ ਨਾਨਕ ਦੇ ਨਾਲ, ਕੋਈ ਸਿਖਾਲੀ ਗੱਲ? ਹੁਣ ਤੇ ਸਿਖਾਲਾ ਹੀ ਕੰਮ ਹੈ, ਹੁਣ ਤੇ ਆਸ਼ਾ ਜੀ ਬਾਰ ਵਿੱਚ ਵੀ ਦੁੱਲਾ ਹੀ ਲੱਗਦਾ ਹੈ ਅੱਜ ਕੇ ਆਖੋ ਸਦਨਾ। ਹੁਣ ਕੋਈ, ਹੁਣ ਤੇ ਉਹ ਹਾਲ ਹੋਇਆ ਆਪਣਾ ਜਿਹੜਾ ਭਾਈ ਗੁਰਦਾਸ ਜੀ ਨੇ 250 ਸਾਲ ਪਹਿਲਾਂ ਲਿਖਿਆ ਸੀ। ਅੰਮ੍ਰਿਤਸਰ ਹੋਇਆ ਕੀਰਤਨ ਦਰਬਾਰ, ਬੜੇ ਰਾਗੀ ਇਕੱਠੇ ਹੋਏ, ਕੋਈ ਬਲਾਵਲ ਗਾਵੇ, ਕੋਈ ਟੋਡੀ ਗਾਵੇ, ਕੋਈ ਮੀਆਂ ਕੀ ਮਲਹਾਰ ਗਾਵੇ, ਕੋਈ ਠੁਮਰੀ ਗਾਵੇ, ਕੋਈ ਦਾਦਰਾ ਗਾਵੇ, ਕੋਈ ਚੰਚਲ ਗਾਵੇ, ਕੋਈ ਤਿੰਨ ਤਾਲ ਗਾਵੇ, ਕੋਈ ਬੜਾਂਸ ਗਾਵੇ, ਕੋਈ ਗੌੜੀ, ਸਾਰਾ ਦਿਨ ਸਾਰੇ ਕੰਮ ਪਾਦਾ ਨਿਸ਼ਾ ਹੁੰਦਾ ਰਿਹਾ। ਤੇ ਸੰਗਤ ਵਿੱਚ ਬੈਠਾ ਸੀ ਇੱਕ ਬੋਆ, ਉੱਚੀ ਸੁਣਦਾ ਸੀ ਉਹ। ਜਦ ਪਿਆ ਭੋਗ, ਉਹਨੂੰ ਪੁੱਛਦੇ ਹੋਏ ਤੂੰ ਕਿਉਂ ਆਇਆ ਸੀ ਇੱਥੇ, ਤੈਨੂੰ ਕੋਈ ਪਤਾ ਲੱਗਿਆ? ਉਹ ਹੱਥ ਬੰਨ ਕੇ ਕਹਿੰਦਾ ਪਤਾ ਤਾਂ ਨਹੀਂ ਮੈਨੂੰ ਕੁਛ ਵੀ ਲੱਗਿਆ, ਪਰ ਜਿੰਨੇ ਆਏ ਮੂੰਹ ਬਹੁਤ ਅੱਡਦੇ ਤੇ ਅੱਜ ਖੇ ਖੁਸ਼ ਨਾਮ। ਕਹਿੰਦਾ ਪਤਾ ਮੈਨੂੰ ਕੱਖ ਨਹੀਂ ਲੱਗਿਆ। ਆ ਹੁਣ ਹਾਲ ਆਪਣਾ, ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਇਸ ਗੱਲ ਨੂੰ, ਬੋਲੇ ਅੱਗੇ ਗਾਵਣਾ ਭੈਰੋਂ ਤੇ ਗੌੜੀ। ਕੱਲ ਸਾਨੂੰ ਇੱਕ ਗੁਰੂ ਦਾ ਪਿਆਰਾ ਮਿਲਿਆ, ਕਹਿੰਦਾ ਰਾਗੀ ਸਿੰਘਾਂ ਦਾ ਮੈਨੂੰ ਪਤਾ ਨਹੀਂ ਲੱਗਦਾ ਕਿਆ ਕਹਿੰਦੇ। ਮੈਂ ਕਿਹਾ ਤੈਨੂੰ ਪਤਾ ਲੱਗਦਾ ਗੁਰਦਾਸ ਮਾਨ ਦਾ ਆਖੋ ਸਤਨਾਮ? ਤੈਨੂੰ ਭਾਈ ਦਿਲਬਾਗ ਸਿੰਘ ਦਾ ਕਿੱਥੇ ਪਤਾ ਲੱਗੇ, ਤੈਨੂੰ ਪਤਾ ਲੱਗਦਾ ਸਦੀਕ ਦਾ, ਕਿਸੇ ਤੂੰਬੇ ਵਾਲੀ ਦਾ। ਤੈਨੂੰ ਇਹਨਾਂ ਦੀ ਕੀ ਕੀਮਤ ਵੀ, ਰਾਗ ਕੀ ਹੁੰਦੇ ਨੇ ਤੇ ਕਿੱਥੇ ਤੱਕ ਪਹੁੰਚ ਹੈ, ਕਿੱਥੇ ਤੱਕ ਗੁਣ ਹੈ। ਬੋਲੇ ਅੱਗੇ ਗਾਵਣਾ ਭੈਰੋਂ ਤੇ ਗੌੜੀ, ਉਹ ਹਾਲ ਹੈ ਸਾਡਾ ਬਸ। ਕੋਈ ਇੱਥੇ ਜੋ ਮਰਜ਼ੀ ਬੋਲੀ ਜਾਵੇ, ਕੋਈ ਕਰੀ ਜਾਵੇ, ਤੇ ਆਰਾਮ ਨਾਲ ਬੈਠੇ ਸੁਣੀ ਜਾਂਦੇ, ਪਿੱਛੋਂ ਗੱਲਾਂ ਕਰਨਗੇ। ਇਹ ਗੁਰਮਤ ਤੋਂ ਉਲਟ ਬੋਲਦਾ ਜੀ, ਉਹ ਜਦ ਕਰਦਾ ਸੀ ਉਦੋਂ ਕਿਉਂ ਨਹੀਂ ਬੋਲਦੇ ਵੀ ਤੁਸੀਂ? ਸਤਿਗੁਰ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਿਹਾ ਖੋਲ ਰਬਾਬ, ਉੱਥੇ ਸ਼ਬਦ ਕੀ ਉਚਾਰਿਆ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤ ਵੀ ਆਹੋ, ਟੱਠੀਆਂ ਕੰਮ ਨ ਆਵਣੀ ਵਿੱਚੋਂ ਸਖਣੀਆਂ। ਓਏ ਕਰੋੜੀ ਮਲ ਸੇਠ, ਜਿਵੇਂ ਤੈਨੂੰ ਆ ਖਾਲੀ ਜਗ੍ਹਾ ਲੱਗੀ ਹੈ ਨਾ, ਕੱਲਰ ਜਿੱਥੇ ਮੈਂ ਬੈਠਾ, ਤੇਰਾ ਸਾਰਾ ਹੀ ਮਹਿਲ ਮੈਨੂੰ ਖਾਲੀ ਹੋ ਲੱਗਿਆ। ਤੂੰ ਲੱਖਾਂ ਰੁਪਈਆ ਦੇ ਵਿੱਚ ਸਮਾਨ ਰੱਖੇ ਹੋਏ, ਉਹ ਖਾਲੀ ਹੈ ਤੇਰਾ ਮਹਿਲ, ਕਾਹਤੋਂ ਬਿਨਾਂ ਕਿਸੇ ਕਮਰੇ ਵਿੱਚੋਂ ਆਵਾਜ਼ ਨਹੀਂ ਆਈ, ਸਤਨਾਮ ਸ੍ਰੀ
ਵਾਹਿਗੁਰੂ।
ਜਦ ਆ ਠੋਕਰ ਮਾਰੀ ਨਾ ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਮਹਾਰਾਜ ਆ ਗਏ, ਹੁਣ ਤੂੰ ਭਰ ਦੇ ਫੇਰੇ ਨੂੰ, ਨਾਮ ਧੰਨ ਨਾਲ ਭਰ ਦੇ। ਵਿਹੜੇ ਵਿੱਚ ਬੈਠੇ ਨੇ ਲਾਹੌਰ ਸ਼ਹਿਰ ਕਰੋੜੀ ਮਲ ਦੀ ਕੋਠੀ ਵਿੱਚ, ਉਦੋਂ ਉਚਾਰਿਆ ਆਸਾ ਜੀ ਦੀ ਵਾਰ ਦਾ 10ਵਾਂ ਸਲੋਕ। ਜਿਹੜੇ ਗੁਰਮੁਖ ਪਿਆਰੇ ਗਾਇਨ ਕਰ ਰਹੇ ਸੀ, ਇਹ 10ਵਾਂ ਸਲੋਕ ਆਸਾ ਜੀ ਦੀ ਵਾਰ ਦਾ, ਕਰੋੜੀ ਮਲ ਸੇਠ ਦੇ ਘਰ ਉਹਦੇ ਵਿਹੜੇ ਵਿੱਚ ਬੈਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ, ਇਹੀ ਅਵਸਥਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੱਲ ਦੇ ਸਵਈਏ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ। ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਆ ਜਦੋਂ 10ਵਾਂ ਸਲੋਕ ਮਹਾਰਾਜ ਤੋਂ ਸੁਣਿਆ, ਕੀਰਤਨ ਸੁਣਿਆ, ਵੈਰਾਗ ਆ ਗਿਆ। 7 ਕਰੋੜ ਰੁਪਈਆ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਦੱਸੋ ਕਿੱਥੇ ਲਾਵਾਂ? ਕਹਿੰਦੇ ਇਹ ਗਰੀਬਾਂ ਤੋਂ ਵਿਆਜ ਪਰ ਵਿਆਜ ਲਾ ਕੇ ਤੇਰੇ ਬਾਪ ਨੇ ਇਕੱਠਾ ਕੀਤਾ, ਇਹਨੂੰ ਗਰੀਬਾਂ ਦੇ ਭਲੇ ਵਾਸਤੇ। ਜਿਤਨੀਆਂ ਧਰਮਸ਼ਾਲਾ ਲਾਹੌਰ ਵਿੱਚ ਬਣੀਆਂ, ਨੋਟ ਕਰ ਲਿਓ, ਕਰੋੜੀ ਮਲ ਸੇਠ ਦੇ ਪੈਸਿਆਂ ਨਾਲ ਬਣੀਆਂ। ਇੱਕ ਹੋਰ ਹਿਸਟੋਰੀਕਲ ਪੁਆਇੰਟ ਲਓ, ਕਰਤਾਰਪੁਰਾ श्री गुरु नानक देव जी की अंतम याद रावी दे कंडे ते जिथे ज्योति जोत समाए श्री गुरु नानक देव महाराज, जिथे गुरगद्दी दत्ती है बाबा लहणा जी नू गुरु अंगद बनाया है, ਉਹ ਜਿਹੜਾ ਪਿੰਡ ਹੈ ਨਾ ਕਰਤਾਰਪੁਰਾ, ਇਹ ਕਿੱਥੇ ਵਸਾਇਆ ਬਾਬੇ ਨਾਨਕ ਨੇ? ਜਿੱਥੇ ਕਰੋੜੀ ਮੱਲ ਸੇਠ ਦੇ ਬਾਪ ਨੂੰ ਬਘਿਆੜ ਦੀ ਜੂਨੀ ਵਿੱਚੋਂ ਮੁਕਤ ਕੀਤਾ ਸੀ, ਰਾਵੀ ਦੇ ਕੰਢੇ ਤੇ, ਜਿੱਥੇ ਬਘਿਆੜ ਦੀ ਜੂਨੀ ਵਿੱਚੋਂ ਛਡਾਇਆ ਸੀ ਨਾ ਜੂਨੀ ਚੰਦ ਨੂੰ, ਉਸ ਜਗ੍ਹਾ ਕਰਤਾਰਪੁਰ ਹੈ ਤੇ ਉਹ ਸਾਰੇ ਇਲਾਕੇ ਦੀ ਜ਼ਮੀਨ ਇਸ ਕਰੋੜੀ ਮੱਲ ਸੇਠ ਨੇ ਲਾਹੌਰ ਦੇ ਸੂਬੇ ਤੋਂ ਆਪਣੇ ਪੈਸਿਆਂ ਦੀ ਖਰੀਦ ਕੇ ਗੁਰੂ ਨਾਨਕ ਦੇ ਨਾਂ ਲਵਾਈ ਸੀ, ਜਿੱਥੇ ਕਰਤਾਰਪੁਰਾ ਵਸਦਾ। ਉਸ ਪਿੰਡ ਦੀ ਸਾਰੀ ਜ਼ਮੀਨ ਇਸ ਕਰੋੜੀ ਮੱਲ ਸੇਠ ਨੇ ਖਰੀਦ ਕੇ ਬਾਬੇ ਨਾਨਕ ਨੂੰ ਦਿੱਤੀ ਸੀ ਤੇ ਬਾਬੇ ਨਾਨਕ ਨੇ ਵਸਾਇਆ ਪਿੰਡ, ਪਰ ਪਿੰਡ ਦਾ ਨਾਂ ਨਾਨਕਪੁਰਾ ਨਹੀਂ ਰੱਖਿਆ, ਲਖਮੀ ਦਾਸਪੁਰਾ ਨਹੀਂ ਰੱਖਿਆ, ਸ੍ਰੀ ਚੰਦਪੁਰਾ ਨਹੀਂ ਰੱਖਿਆ, ਆਪਣੇ ਪਰਿਵਾਰ ਦੇ ਨਾਂ ਤੇ ਨਹੀਂ ਰੱਖਿਆ, ਉਸ ਨਗਰ ਦਾ ਨਾਂ ਰੱਖਿਆ ਕਰਤਾਰਪੁਰਾ, ਵਾਹਿਗੁਰੂ ਦਾ ਨਗਰ, ਪਰਮੇਸ਼ਰ ਦਾ ਨਗਰ। ਤਾਂ ਹੀ ਫਿਰ ਉਹ ਨਗਰ ਵਡਿਆਈ ਲੈ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਉਹ ਸੱਤ ਕਰੋੜੀ ਸੇਠ, ਕਰੋੜਾਪਤੀ ਸੇਠ ਮਹਾਰਾਜ ਨੇ ਜਦੋਂ ਗਿਆਨ ਬਖਸ਼ਿਸ਼ ਕੀਤਾ, ਮਾਰੀਆਂ ਸੱਟਾਂ ਸ਼ਬਦ ਦੀਆਂ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾ, ਕੂੜ ਸਿਉਣਾ ਕੂੜ ਰੂਪਾ ਕੂੜ ਪਹਿਨਣਹਾ। ਇਹ ਜਾਣਦੇ ਤਾਂ ਆਪਾਂ ਵੀ ਹੈਗੇ, ਪਤਾ ਕਿਹਨੂੰ ਨਹੀਂ ਹੈਗਾ, ਸਭ ਬਿਨਸਨਹਾਰ ਹੈ, ਸਭ ਝੂਠ ਹੈ। ਪਰ ਪਿਆਰ ਕਿਉਂ ਹੈ, ਇਹਦੇ ਨਾਲ ਮੋਹ ਕਿਉਂ ਹੈ, ਨਾਲੇ ਪਤਾ ਵੀ ਝੂਠ ਹੈ। ਮਹਾਰਾਜ ਕਹਿੰਦੇ ਕੂੜ ਕੂੜੇ ਨਿਹੋ ਲਗਾ ਵਿਸਰਿਆ ਕਰਤਾਰ। ਪੰਜਾਬ ਵਿੱਚੋਂ ਆਏ ਹੋ ਜਾਂ ਸਾਡੀਆਂ ਧੀਆਂ ਭੈਣਾਂ ਸਵੇਰੇ ਵਿਹੜਾ ਸੰਭਲਦੀਆਂ ਸੀ ਨਾ, ਹੁਣ ਵੀ ਸੰਭਲਦੀਆਂ, ਉਹ ਭਰ ਲੈਂਦੀਆਂ ਨੇ ਕੂੜੇ ਦਾ ਟੋਕਰਾ ਤਸਲਾ, ਤੇ ਜਿਸ ਤਸਲੇ ਟੋਕਰੇ ਵਿੱਚ ਕੂੜਾ ਪਾਇਆ ਹੁੰਦਾ ਨਾ, ਕੋਈ ਭੈਣ ਤੁਸੀਂ ਵੇਖੀ ਹੈ ਉਸ ਟੋਕਰੇ ਨੂੰ ਅੰਦਰ ਨੂੰ ਲਿਜਾਂਦੀ ਵੀ ਇਹ ਪੇਟੀ ਵਿੱਚ ਰੱਖਣਾ, ਕੋਈ ਕੂੜੇ ਦੇ ਤਸਲੇ ਨੂੰ ਬੀਬੀ ਅੰਦਰ ਨੂੰ ਲਿਜਾਂਦੀ ਵੇਖੀ ਹੈ ਵੀ ਸੰਦੂਖ ਵਿੱਚ ਰੱਖਣਾ। ਉਹ ਜਿਸ ਤਸਲੇ ਟੋਕਰੇ ਵਿੱਚ ਕੂੜਾ ਹੁੰਦਾ ਹੈ ਉਹ ਕਿੱਥੇ ਨੂੰ ਜਾਂਦਾ ਹੁੰਦਾ ਹੈ? ਜਿੱਥੇ ਪਹਿਲਾਂ ਕੂੜੇ ਦਾ ਢੇਰ ਹੋਵੇ, ਕੂੜ ਕੂੜੇ ਨਿਹੋ ਲੱਗਾ, ਕੂੜੇ ਦਾ ਟੋਕਰਾ ਕਿੱਥੇ ਨੂੰ ਜਾਊਗਾ? ਜਿੱਥੇ ਪਹਿਲਾਂ ਕੂੜਾ ਪਿਆ। ਇਹ ਕੋਈ ਟੋਕਰਾ ਨਹੀਂ ਆਪਾਂ ਹੀ ਹੈ, ਆ ਜਿਹੜਾ 3.5 ਮਣ ਦਾ ਟੋਕਰਾ ਦੇਹੀ ਦਾ ਚੱਕੀ ਫਿਰਦੇ ਹੋ, ਇਹ ਕੂੜ ਨਾਲੇ ਭਰਿਆ ਹੋਇਆ। ਸਤਨਾਮ, ਇਹ ਕੂੜਾ ਕਰਕੇ ਇਕੱਠਾ ਕਰਕੇ ਟੋਕਰਾ ਭਰਤਾ ਦੇਹੀ ਦਾ, ਪਰ ਇਹ ਜਾਂਦਾ ਕਿੱਥੇ ਨੂੰ ਹੈ? ਜਿੱਥੇ ਗਾਹਾਂ ਵੀ ਕੂੜੇ ਦਾ ਢੇਰ ਹੋਵੇ, ਜਿੱਥੇ ਗਾਹਾਂ ਵੀ ਕੂੜੇ ਵਾਪਰਿਆ ਹੋਵੇ, ਤੇ ਧੰਨ ਭਾਗੀ ਹੁੰਦੇ ਨੇ ਗੁਰਸਿੱਖ, ਟੋਕਰਾ ਕੂੜ ਦਾ ਤੇ ਆਵੇ ਸੱਚ ਦੇ ਕੋਲ, ਤਾਂ ਹੀ ਤਾਂ ਭਾਗਾਂ ਨਾਲ ਮਿਲਦੀ ਹੈ ਨਾ ਸੰਗਤ। ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ। 22 ਧਾਰ ਰਾਜੇ ਬੈਠੇ ਨੇ ਜਿਨ੍ਹਾਂ ਦਾ ਕੂੜ ਵਿੱਚ ਮੋਹ ਹੈ, ਕੂੜ ਦੇ ਪਸਾਰੇ ਵਿੱਚ ਹੋਮੇ ਆਇਆ ਹੋਇਆ, ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਭਾਈ ਇਹਤੇ ਭੈ ਤੋਂ ਕਹਾਂ ਭੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੱਜ ਤੀਸਰਾ ਸਵਈਆ ਸੁਣੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁੱਖ ਤੋਂ। ਇੱਥੇ ਇੱਕ ਰਾਜੇ ਦੀ ਗੱਲ ਹੈ ਦੂਸਰੇ ਸਵਈਏ ਵਿੱਚ, ਹੁਣ ਅੱਗੇ ਆ ਰਹੀ ਹੈ ਉਸ ਰਾਜੇ ਦੀ ਗੱਲ ਜੋ ਆਪਣੇ ਦੇਸ਼ ਵਿੱਚ ਰਾਜ ਨਹੀਂ ਕਰ ਰਿਹਾ, ਜਿਹਨੇ ਆਂਢੀ ਗੁਆਂਢੀ ਰਾਜੇ ਵੀ ਜਿੱਤ ਕੇ ਆਪਣੇ ਅਧੀਨ ਕੀਤੇ ਹੋਏ ਨੇ। ਇੱਕ ਹੁੰਦਾ ਰਾਜਾ, ਇੱਕ ਹੁੰਦਾ ਮਹਾਰਾਜਾ, ਇੱਕ ਹੁੰਦਾ ਪਾਤਸ਼ਾਹ। ਰਾਜੇ ਤਾਂ ਆਮ ਹੁੰਦੇ ਨੇ ਰਿਆਸਤਾਂ ਦੇ ਮਾਲਕ, 100 ਰਾਜਾ ਜਿਸਦੇ ਅਧੀਨ ਹੋਵੇ ਉਹ ਹੁੰਦਾ ਮਹਾਰਾਜਾ, 100 ਮਹਾਰਾਜਾ ਜਿਹਦੇ ਅਧੀਨ ਹੋਵੇ ਉਹ ਹੁੰਦਾ ਪਾਤਸ਼ਾਹ। ਹੈ ਕੋਈ ਰਾਜਿਆਂ ਦੀ ਲੋੜ ਨਹੀਂ, ਕੋਈ ਪਟਿਆਲੇ ਜੀਂਦ ਸੰਗਰੂਰ ਨਾਭੇ ਦੀ ਲੋੜ ਨਹੀਂ, ਕੋਈ ਸਿੰਧੀਆ ਰਾਜੇ ਦੀ ਲੋੜ ਨਹੀਂ, ਕੋਈ ਨਿਜ਼ਾਮ ਦੀ ਹੈਦਰਾਬਾਦ ਦੀ ਰਿਆਸਤ ਦੀ ਲੋੜ ਨਹੀਂ। ਪਰ ਗੁਰੂ ਘਰ ਵਿੱਚ ਕੌਣ ਪਾਤਸ਼ਾਹ ਹੈ? ਜਿਸ ਨੂੰ ਬਖਸ਼ੇ ਸਿਫਤ ਸਲਾਹ, नानक पातशाही पातशाह। मेरे सतगुरु जी ने अकाल पुरख वाहिगुरु की सिफत बख्श देने, खुदा दी बंदगी बख्श देने, वो पातशाह दा भी पातशाह। आओ सुनो सतगुरां दी पवित्र बाणी तीसरे सवैये दा पाठ, ते सुन वास्ते हिरदियां विच बनाइए जगह। प्यार नाल आखो सतनाम श्री वाहिगुरु। वाहिगुरु जी जीत फिरे सब दिस दिसान को। जीत फिरे जिधर नू भी चढ़ाई करके जावे, जिता ही जिता देश अपना दिशान, दिश जमा आन, दिशान शब्द दो शब्दों का जोड़ है, एक दिशा एक अन, अन कहिए दूजा। एक ता अपना देश हुंदे, दिशान का अर्थ करने दूजे मुल्कां नू जितना, होर राज्यां दे राज नू जितना, अपने देश नू छड़ के दिशान को बाकी राज्यां दे देशां नू भी जितदा फिरिया।
बाजत ढोल मृदंग निगारे,
ते जिधर नू चढ़ाई करदे तौसे बजदे जांदे ने, फौजां दे नगारे बजदे जांदे ने। दूजा अर्थ जदों जित प्राप्त करदा राजा, फिर उहदे महलां दे मूहरे आके सिफत करन वाले, शलाघा करन वाले, सूरबीरां दी उपमा करन वाले आके फिर उस राजे दे दरवाजे ते नगारे बजाउंदे ने, धौंसे बजाउंदे ने, सिफतां करदे ने। श्री गुरु गोबिंद सिंह महाराज जी ने दसम ग्रंथ विच वचन कीता, जिन्हें सारे राजियां नू जित लिया सी, इन्हां राजियां नू नहीं, इंडिया दे नू नहीं, इंग्लैंड कनेडा दे नू नहीं, जिन्हें सुरग दे राजे नू भी जित लिया सी। ओ कौन होया राजा? ओ होया रावण। उन्हें इत्थों दे राजे नहीं सी जिते। रावण दियां गल्लां तां बड़ियां चलदियां ने, रामलीला भी चलदी है। आए साल फगवाड़े गराया होशियारपुर, जलंधर कपूरथले बुतजा बना के बेचारे दे पटाके बजा दने, फूकदे ना हर साल बड़े ताड़ियां मार दिया के रावण फूकता, जे एक साल फूकता दूए साल जम पिया। आए साल कई जिन्हें रावण फूकता, रावण फूकता, वो जेड़ा एक बार फूकता तो दूई बार किथे रह गया। पर फूकिया जाना चाहिए, आपां ने तो मरने एक दिन फ्यूनल ते ले जाना, दूई बार तो नहीं फूकना पैना आपां नू। ओनू आए साल फूकते ने, फूकना भी चाहिए, करतूत सोहनी करी है, अज के आखो सतनाम, फूकना भी चाहिए, करतूत बड़ी सोहनी करके गए दुनिया दे विच। देखो ये तो सिखिया लाओ कुछ, पैरी करतूत करदे ते आए साल पटाके बजदे ने, आए साल पटाके। पर जे किते रावण दे गुण वेखो ने, गुण गुरसिख प्यारियो, कोई लभना ही नहीं तुहानू मिसाल देण वास्ते। पंज गुण लिखे ने श्री गुरु ग्रंथ साहब दे विच। जे रावण नू वेखना है ना तुसी, रावण कौन सी, केवल ते केवल दसम ग्रंथ पढ़ो, तुहानू पता लगे रावण कौन सी। जे रावण नू वेखना है श्री राम मानस चरित्र पढ़ो तुलसी जी दा, पता लगे रावण कौन सी। ये ड्रामे कर लेने तो सिखाला ही कम है, ड्रामा तो जिदा मर्जी खेल लो। तो गुरसिख प्यारे हो, पंज गुण अज तक किसे बंदे नू परमात्मा ने नहीं दते कटे, ते शायद गां भी किसे नू ना दवे। केड़े पंज गुण? अत सुंदर, जी तो वध दुनिया विच कोई सुंदर ना होवे। ओ रावण आया है दुनिया विच, सुनो उहदी सुंदरता। श्री गुरु गोबिंद सिंह जी दे मुख तो, किन्ना क सुंदर सी रावण। देख पर ताप तप तपन घुमंद होत, ओदे स्वरूप ओदे मुख दी लाली वेख के ना सूरज दी धुप भी फिकी पै जांदी सी। अत सुंदर, जी तो वध कोई सुंदर ना होवे। देख प्रताप तप तपन घुमंद होत, तारण हारण तेज कीन छीन छीन, जिन्हें सूरज दी शक्ति, सूरज दा तपस भी साध संगत धुंधला कर दिता, फिका पा दिता। अत सुंदर ਨੰਬਰ 2 ਕੁਲੀਨ, ਕੁਲੀਨ ਦਾ ਅਰਥ ਹੈ ਕੁਲ ਜਮਾ ਆਨ, ਉੱਚੀ ਕੁਲ ਦੇ ਵਿੱਚ ਜਨਮ ਹੋਣਾ, ਕੁਲ ਉੱਚੀ ਹੋਣੀ, ਬ੍ਰਾਹਮਣਾਂ ਦੇ ਘਰ ਜਨਮ। 2 ਗੁਣ, ਅਤ ਸੁੰਦਰ ਕੁਲੀਨ ਚਤਰ, ਚਤਰ ਤਾਂ ਇਹਦੇ ਵਰਗਾ ਜੰਮਿਆ ਹੀ ਕੋਈ ਨਹੀਂ, ਇਹਦੀ ਚਤਰਾਈ ਜੇ ਵੇਖਣੀ ਹੈ ਸ੍ਰੀ ਗੁਰੂ ਨਾਨਕ ਦੇਵ ਤੋਂ ਪੁੱਛੋ, ਰਾਮਕਲੀ ਦਾ ਸ਼ਬਦ ਪੜ੍ਹੋ, ਉੱਥੇ ਦੀ ਚਤਰਾਈ ਲਿਖੀ ਹੈ, ਚਤਰਾਈ। ਬਾਬਾ ਨਾਨਕ ਕਹਿੰਦਾ ਜਿਨ ਸੀਤਾ ਆਂਦੀ ਡੌਰੂ ਵਾਏ, ਦੇਖੋ ਰਾਵਣ ਦੀ ਚਤਰਾਈ। ਇਹ ਗੱਲ ਮੇਰੇ ਖਾਤਰ ਕਹਿ ਲੈਣੀ ਸਿਖਾਲੀ ਹੈ, ਉਹ ਤੁਹਾਨੂੰ ਸੁਣਨੀ ਸਿਖਾਲੀ ਹੈ ਕਿ ਰਾਮ ਚੰਦਰ ਜੀ ਦੀ ਘਰਵਾਲੀ ਨੂੰ ਚੱਕ ਲਿਆ ਆ, ਪਰ ਕਿਸੇ ਦੀ ਘਰ ਵਾਲੀ ਕੰਨੀ ਉਂਗਲੀ ਕਰਨੀ ਬੜੀ ਔਖੀ ਹੈ। ਅੱਜ ਫੇਰ ਆਖੋ ਸਤਨਾਮ, ਸੰਜ ਨੂੰ ਭੋਗ ਦੇ ਸਲੋਕ ਪੜ੍ਹਾ ਦਿੰਦਾ ਅਗਲਾ। ਮਾੜੀ ਜੀ ਗੱਲ ਕਿਸੇ ਦੀ ਬੀਬੀ ਇਸਤਰੀ ਵੱਲ ਕਰਦੀ ਏ, 14 ਕਲਾ ਵਿਸ਼ਨੂੰ ਦੇ ਅਵਤਾਰ, 33 ਯੁਗ ਦੇ ਅਵਤਾਰ ਮਰਜਾਦਾ ਪੁਰਸ਼ੋਤਮ, ਉਹਨਾਂ ਦੀ ਘਰ ਵਾਲੀ ਨੂੰ ਚੁੱਕ ਕੇ ਲਿਆਉਣਾ ਕੋਈ ਸਿਖਾਲਾ ਕੰਮ ਨਹੀਂ ਸੀ, ਪਰ ਚਤਰਾਈ ਇਹ ਸੀ ਫੌਜਾਂ ਨੀ ਲੈ ਕੇ ਗਿਆ, ਡੌਰੂ ਵਜਾ ਕੇ ਹੀ ਚੱਕ ਲਿਆ। ਜਿਨ ਸੀਤਾ ਆਂਦੀ ਡੌਰੂ ਵਾਏ, ਮੰਗਤਾ ਬਣ ਕੇ ਹੀ ਡੌਰੂ ਵਜਾ ਕੇ ਹੀ ਚੱਕ ਲਿਆ। ਕੈਸੀ ਚਤਰਾਈ ਵਰਤੀ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ, 4 ਵੇਦ 6 ਸ਼ਾਸਤਰ, ਰਾਵਣ ਦੇ ਜਵਾਨੀ ਯਾਦ ਸੀ, ਇੰਨਾ ਮਹਾਨ ਪੰਡਿਤ ਸੀ। ਮੁਖ ਗਿਆਨੀ, ਜੋ ਕੁਛ ਕਹਿਣਾ ਹੈ ਉਹ ਜਵਾਨੀ ਯਾਦ ਹੋਵੇ। ਤੇ ਅੱਜ ਕੱਲ ਮੁੱਖ ਗਿਆਨੀ ਨਹੀਂ, ਅੱਜ ਕੱਲ ਟੇਪ ਗਿਆਨੀ ਹੈ। ਅੱਜ ਆਖੋ ਸਤਨਾਮ, ਟੇਪ ਗਿਆਨੀ। ਮੈਂ ਇੱਕ ਦੀ ਟੇਪ ਸੁਣ ਲਈ ਗਾਹਾਂ ਸੁਣਾਤੀ, ਗਾਹਲੇ ਦੀ ਸੁਣ ਲਈ ਗਾਹਾਂ ਸੁਣਾਤੀ, ਪੜ੍ਹਨ ਉਹ ਦੁੱਖ ਦੀ ਗੱਲ ਤਾਂ ਸਿੱਖ ਕੌਮ 'ਚ ਪੈ ਗਈ, ਤੁਸੀਂ ਵੀ ਨਾਰਾਜ਼ ਨਾ ਹੋਇਓ। ਜੇ ਤੁਹਾਨੂੰ ਹੁਣ ਇੱਥੇ ਟਾਈਮ ਹੋਵੇ, ਇਕੱਲੇ ਇਕੱਲੇ ਨੂੰ ਪੁੱਛੇ ਨਾ ਖੜਾ ਕਰਕੇ ਵੀ ਜਪਜੀ ਸਾਹਿਬ ਯਾਦ ਹੈ ਜੀ, 3% ਵੀ ਨਹੀਂ ਨਿਕਲਣਾ ਤੁਸੀਂ, 5% ਵੀ ਨਹੀਂ ਨਿਕਲਣਾ ਤੁਸੀਂ ਵੀ ਜਪਜੀ ਸਾਹਿਬ ਅਖੰਡ ਹੈ ਜੀ ਕਿ ਨਹੀਂ। ਉਹ ਚਲੋ ਤੁਹਾਡੀ ਗੱਲ ਹੁਣ ਛੱਡ ਦੇ, ਹੁਣ ਸਾਡੀ ਗੱਲ ਲੈ ਲਓ, ਮੇਰੇ ਵਰਗਾ 100 ਇਕੱਠਾ ਕਰ ਲਓ, 95 ਦੇ ਫੇਰ ਯਾਦ ਨਹੀਂ, ਤੁਹਾਡੀ ਤਾਂ ਗੱਲ ਗਈ, ਅਸੀਂ ਵੀ ਰੁੜ ਗਏ ਪਿੱਛੇ, ਅਸੀਂ ਸਾਡਾ ਲਾਣਾ ਵੀ ਰੁੜ ਗਏ। ਹੋਰ ਬੜੀਆਂ ਬੜੀਆਂ ਕਥਾ ਕਹਾਣੀਆਂ ਯਾਦ ਹੈ, ਬੜੀਆਂ ਬੜੀਆਂ ਸਟੋਰੀਆਂ ਯਾਦ ਹੈ, ਬੜੇ ਬੜੇ ਇਤਿਹਾਸ ਯਾਦ ਹੈ, ਪਰ ਗੁਰੂ ਕੀ ਬਾਣੀ ਸਾਡੇ ਯਾਦ ਨਹੀਂ ਗੁਰਸਿੱਖ ਪਿਆਰੇ। ਇਹ ਬੱਚੇ ਬੱਚੀਆਂ ਨੂੰ ਕੀਰਤਨ ਸਿਖਾਇਆ ਕਰੋ ਬੀਬੀਓ, ਬੜੀ ਚੰਗੀ ਗੱਲ ਹੈ, ਪਰ ਕੀਰਤਨ ਮੂਹਰੇ ਪੋਥੀਆਂ ਰੱਖ ਕੇ ਨਾ ਸਿਖਾਓ। ਜਿਹੜਾ ਸ਼ਬਦ ਬੱਚੇ ਨੂੰ ਕੀਰਤਨ ਕਰਾਉਣਾ, ਪਹਿਲਾਂ ਉਹਦੇ ਕੰਠ ਕਰਾਓ ਬੱਚੇ ਦੇ। ਤੁਸੀਂ ਪੋਥੀਆਂ ਰੱਖਦੇ ਨੇ ਮੂਹਰੇ, ਵੇਖੋ ਨਾ ਬੜੇ ਬੜੇ ਪੋਥੇ ਪ੍ਰਕਾਸ਼ ਕਰ ਲੈਂਦੇ ਨੇ ਬਾਜੇ ਦੇ ਉੱਤੇ। ਉਹ ਬਾਜਾ ਮੰਜੀ ਸਾਹਿਬ ਹੈ, ਬਾਜਾ ਪੀੜ੍ਹੀ ਹੈ ਜਿੱਥੇ ਪੋਥੀ ਰੱਖਦੇ ਹੋ ਤੁਸੀਂ। 3600 ਥਾਂ ਅਸੀਂ ਬਾਜਾ ਚੱਕੀ ਫਿਰਨਾ, ਗੱਡੀਆਂ 'ਚ ਪਏ, ਜੁੱਤੀਆਂ 'ਚ ਕੱਪੜੇ ਹੋਈ, ਉਹਨਾਂ ਪਰ ਘੁੱਟ ਕੇ ਪ੍ਰਕਾਸ਼, ਬਾਜਿਆਂ ਪਰ ਪੋਥੀਆਂ ਪ੍ਰਕਾਸ਼ ਨਹੀਂ। ਨਹੀਂ, ਜਿਹੜੀ ਬਾਣੀ ਪਾਣੀ ਉਹਨੂੰ ਯਾਦ ਕਰੋ, ਜੇ ਰੱਖਣਾ ਤਾਂ ਹੇਠ ਰੁਮਾਲ ਰੱਖੋ ਜੁਦਾ ਪੋਥੀ ਦੇ ਹੇਠ। ਪਰ ਹੁਣ ਤਾਂ ਕੀ ਕੰਮ ਚੱਲਦਾ, ਪੋਥੀ ਪ੍ਰਕਾਸ਼ ਕਰ ਲਈ, ਮਤਲਬ ਦਾ ਸ਼ਬਦ ਪੜ੍ਹ ਲਿਆ, ਜਿਹੜੇ ਪੈਸੇ ਹੋਣਗੇ ਉਹ ਤਾਂ ਪਾ ਲਏ ਬੈਗ ਵਿੱਚ, ਬਾਜਾ ਬੰਨ ਤਾਂ ਕੱਪੜੇ 'ਚ, ਪੋਥੀ ਨੂੰ ਚੱਕ ਕੇ ਪਰੇ ਧਰ ਦਿੰਦੇ ਵੀ ਹੁਣ ਤੈਨੂੰ ਕੱਲ੍ਹ ਨੂੰ ਮਿਲੇਂਗੇ। ਅੱਜ ਖੇਰਾ ਕੋ ਸਤਨਾਮ, ਨਾ ਉਹਨੂੰ ਰੁਮਾਲ ਲਾਉਣਾ, ਨਾ ਉਹਨੂੰ ਉੱਚੀ ਜਗ੍ਹਾ ਰੱਖਣ। ਉਹ ਗੱਲਾਂ ਕੀ ਕਰੀਏ ਤੁਹਾਡੇ ਨਾਲ ਗੁਰਸਿੱਖ ਪਿਆਰਿਓ, ਗੁਰਦੁਆਰਿਆਂ 'ਚ ਕੀ ਹਾਲ ਹੈ, ਬਾਣੀ ਦੇ ਗੁਟਕੇ ਮੰਜੀ ਸਾਹਿਬ ਦੇ ਹੇਠ, ਮੰਜੀ ਸਾਹਿਬ ਦੇ ਹੇਠ ਬਾਣੀ ਦੇ ਗੁਟਕੇ। ਸਾਇੰਸ ਪੜ੍ਹ ਗਏ ਨਾ ਤੁਸੀਂ, ਸਿੱਖ ਕਹਿੰਦਾ ਕਿ ਬੜੇ ਬਾਬੇ ਨੂੰ ਮੰਜੀ ਸਾਹਿਬ ਚਾਹੀਦੇ, ਛੋਟਾ ਤਾਂ ਹੇਠੇ ਸਾਰ ਲੂਗਾ। ਕੋ ਸਤਨਾਮ, ਵੇਖੋ ਸਿੱਖ ਕਿੱਧਰ ਨੂੰ ਤੁਰੇ ਫਿਰਦੇ ਆ। ਗੁਟਕੇ ਵਿੱਚ ਬਾਣੀ ਛੋਟੀ ਹੈ, ਆ ਬਾਬਾ ਤਾਂ ਸਾਡਾ ਗੁਰੂ ਨਹੀਂ ਕਿ ਖਾਸਾ ਬੜਾ ਹੈ, ਇਹ ਆਕਾਰ ਗੁਰੂ ਨਹੀਂ ਹੈ, ਬਾਣੀ ਗੁਰੂ, ਸ਼ਬਦ ਗੁਰੂ ਹੈ। ਇਹਦੇ ਵਿੱਚ ਇੱਕ ਇੱਕ ਅੱਖਰ ਜਿਹੜਾ ਬਾਣੀ ਦਾ, ਉਹ ਸਾਡਾ ਗੁਰੂ ਹੈ ਗੁਰਸਿੱਖ ਪਿਆਰਿਆ। ਤੇ ਉਹੀ ਸ਼ਬਦ, ਉਹੀ ਅੱਖਰ ਗੁਟਕਿਆਂ ਵਿੱਚ ਨੇ, ਘਰਾਂ ਵਿੱਚ ਵੀ ਤੁਹਾਨੂੰ ਅੱਗੇ ਬੇਨਤੀ ਕੀਤੀ ਸੀ, ਜਿੱਥੇ ਗੁਟਕੇ ਰੱਖਦੇ ਹੋ ਹੋਰ ਚੀਜ਼ ਨਹੀਂ ਰੱਖਣੀ ਚਾਹੀਦੀ ਕੋਈ ਵੀ। ਉੱਥੇ ਚਮਚੇ ਪਏ ਨੇ, ਉੱਥੇ ਕੌਲੀਆਂ ਪਈਆਂ, ਵਿੱਚੇ ਵਿਚਾਰੀ ਰਹਿ ਰਾਸ ਪਈ ਹੈ, ਵੀ ਰਹਿ ਰਾਸ ਨੇ ਤੁਹਾਡੇ ਚਮਚਿਆਂ ਨਾਲ ਸੇਵੀਆਂ ਖਾਣੀਆਂ। ਆਖੋ ਸਾਧਨਾ, ਵੇਖੋ ਇੱਥੇ ਕੌਲੀਆਂ ਰੱਖੀਆਂ, ਵੀ ਸੁਖਮਨੀ ਸਾਹਿਬ ਕੌਲੀਆਂ ਖੜਕਾ ਤੋਂ ਗੁਟਕੇ ਰੱਖਣੇ, ਬਾਣੀ ਗੁਰੂ, ਸੱਤਵੇਂ ਪਾਤਸ਼ਾਹ ਦਾ ਬਚਨ ਹੈ, ਜੈ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ। ਜਿਸਨੂੰ ਬਾਣੀ ਦਾ ਅਦਬ ਨਹੀਂ ਹੈ ਉਹ ਸਿੱਖੇ ਨਹੀਂ ਹੈ ਮਹਾਰਾਜ ਕਹਿੰਦੇ, ਕਿਉਂਕਿ ਬਾਣੀ ਹੀ ਗੁਰੂ ਹੈ, ਗੁਰੂ ਹੀ ਬਾਣੀ ਹੈ, ਦੋਹਾਂ ਦਾ ਮਹਾਰਾਜ ਨੇ अब खेप कट के एक रूप बना देते है। सत संगत अत सुंदर कुलीन चतर मुख ज्ञानी बाणी कट करया करो प्रेमियो। बड़े महापुरुष कहते होंगे सी बाणी कंठ पैसा गंठ, जेड़ा पैसा थोड़े जेब विच है जिथे मर्जी वरत लो, जेड़ी बाणी थोड़े कंठ है बस विच बैठे ही पढ़ लो। अज के आखो सतनाम खेत विच नके चढ़ दे पढ़ो बाणी कंठ करया करो। ये चार वेद छे शास्त्र जबानी याद सी, चार गुण ते पंजवा गुण धनवंत। कौन जमे है रावण वर्गा अमीर? श्री गुरु ग्रंथ साहब जी ने क्वेश्चन राइज किया है, ऐ संसार दे लोको कोई रावण तो अमीर दसो। की लिखिया? रावण से अधिकारी से, ये सवालिया फिरका बनिया। जिथे से शब्द आ गया उथे उर्दू दे विच जिन्हों असी क्यों कहने है, क्या कहने है, साइन ऑफ इंटेरोगेशन आ गया पिछे, सवालिया फिक्रा पैदा हो गया। महाराज कहंदे कोई दसो रावण तो भी वड्डा, एक लख पूत सवा लख नाती, तै रावण कर दिया न भाती, लंका गढ़ से उन्हें का भया। मूर्ख रावण पंज गुण, पर गुरु ग्रंथ साहब च डिग्री की मिली है, उन्हें डिग्री मिली है मूर्ख दी। आज के आखो
सतनाम श्री वाहे।
1430 सफे विच मूर्ख शब्द बहुत बार आया है, बहुत बार आया है, पर नौ लेके मूर्ख केवल एक बार लिखे है महाराज ने सारी बाणी दे। किसे नू नौ लेके मूर्ख कहना ना, वो केवल एक बार आया, वो रावण खातर आया जेड़ा चार वेद छे शास्त्रां दा मुख ज्ञानी सी, सारे तो सुंदर सी, ओने जीते सारे देश, जीत फेरे सब देश दसान को, सुर्गपुरी दा राजा भी जित लिया इंदर। पर गुरसिख प्यारे ए जित के बनिया की? अज कोई मड़ी ते दीवा मचाउन वाला नहीं है। अज के आखो सत, ओदे दरवाजे ते की हुंदा सी? बाजत ढोल मृदंग नगारे, ओदे दरवाजे ते पता की बजदे सी? सातों पौर। नोट करियो जिन्हों लंका कहंदे सी ना रावण दा किला, ओदे सत दरवाजे सी गुरमुख प्यारे, सत दरवाजे सी लंका दे जिथे बैठ के राज करदे सी। देवते राक्षस लोक तिन्ना लोकां दे राजे एदे सत्तां दरवाजियां ते नंगे पैरी आके खड़दे सी, नंगे पैरी ते हथ विच भेटा लै लै के अरदासां करदे सी, बेनतियां करदे सी, हे रावण महाराज सानू आग्या दे, असी अंदर आके तेरे चरणा विच भेटा रखिए। सातों पौर नांगे पैर ठंडे रहे, न्यारो न्यारो अपने जोहार को पुचावते, आपो अपनी नमस्कार। ते किनू अंदर आउण दी आग्या मिलदी सी? जिहनू तुसी लंका कहने हो ना हुण रावण दा किला, ये ऐवें नहीं सी जाके देख हुंदा, पहला अर्जी दे के रावण तो परमिशन लेनी पैंदी सी कि मैं लंका वेख सकदा कि नहीं। जाही को बुलाव तो सो आप तो संसमान, जिन्हों हुक्म करदा सी अंदर आ जा, ओही अंदर आके दर्शन कर सकदा सी, देखदा सी, ते जिन्हों हुक्म भी कर दिंदा सी ना, वो चौड़ा होके थोड़ा तुरदा सी, वो भी कंबदा कंबदा ही तुरदा सी, भी पता नहीं इन्हें क्या कर देना। आज के आखो सतनाम जाही को बुलाव तो सो आप तो संसमान, बिना मोरे कहे टिक बैठनो ना पाप ते। जेड़ा अंदर चलिया भी जांदा सी आग्या तो बिना बैठ नहीं सी सकदा। देखो कैसे जीत फेरा सब देश दसान को। जद भगवान राम जी नाल होया जंग, बाजां वाले लिखदे ने गल्लां, दशम ग्रंथ पढ़ो किते रावण दा पता लगे। जद होया जंग ते गुरमुख प्यारे कला गया, फिर सूरमा ऐसा सी ना गुरमुख, सूरमा सारे मर गए, कला रह गया, तरके शस्त्र बस्त्र तुरिया, ते जदों लंका दे किले विचों बाहर निकलिया ना रावण, उदों वेखिया गिरजा फिर रही ने, गिदड़ फिर रहे ने, रिछ फिर रहे ने, मास खांदे सूरमियां दा, जेड़े मर चुके ने, शहीद हो चुके ने जंग विच, को रात पई हुई है। देखो सूरम गति, सूरमा किन्ना सी, सारा टब्बर खत्म, कोई नाल नहीं, फिर भी बहादुरी। गीदल पंखन सिउ केहो रावण, हनुमान नाटक पढ़ो, उन्हें गिरजा नु कहना ना रावण, ऐ गिरजो ऐ पंखियो ऐ सूरमिया ना मांस खाण वालियो, मेरी अब बिनती सुन लीजे, मैं जंग विच मरन चले शहीद होण चले, राम के संग निशंस लड़ो, मैं राम दे नाल जंग करन चले सीता जी दी प्राप्ति खातिर, जे ता मैं जित गया फिर तो थानू तकलीफ ही नहीं देनी मांस खाण दी, जे मैं मर गया तो मेरा मांस खायो तोड़ तोड़ के खायो खिच खिच के खायो, पर एक गल याद रखियो पंछियो, मेरे मांस दी बोटी चुक के लंका वल ना ले आयो। देखो बहादरी, जे चुंज विच मांस लजाणे ता राम कली नू तुरियो, अज खे आखो सतनाम, मेरे मरे हुए शरीर दे मांस दी बोटी भी पिछे नहीं मुड़नी चाहिदी, ओ भी अगे ही वधनी चाहिदी है, ऐसी सूरमताई। पर जग मार मार के तीर राम जी ने घेर दिता मरन लग्या, ए उस राजे दी गल है जो जीत पेरे सब देश दसान को, बाजत ढोल मृदंग नगारे चौबी घंटे नगारे बजदे सी जितां दे, जय जयकार हुंदी सी, जद बेहोश होके डिगया ना फिर उस लंका वल वेखिया, जिनू परमिशन लेके अंदर वेखण जांदे सी, जिनू वेख के कंबदे सी लोक, ते उत्थे फिर बचन की कहे ना आखिर दे टमे, जाही गढ़ को निशंस को न देख सके, ए ओ मेरा किला जिनू कोई मेरी आग्या तो बिना देख नहीं सी सकदा, सारे राजे महाराजे कठे होके देवते सत्ते दरवाजियां ते बेंतियां करदे सी सानू अंदर आउण दी आग्या दे, पर अज की वेखदा है पता अंत समय ही लगदा है, चरणा विच बेंती है, कल भी मैं बेनती की सी, बड़े महापुरुष बचन करते होंगे सी, गल्लां चार ने गुरमुख प्यारियो, पंजवीं दी लोड़ नहीं, दो गल्लां रखो याद ते दो भुल जो बस पार उतार है, पूर्ण महापुरुखां दे बचन ने बड़े महापुरुषां, दो गल्लां याद रखो, छड़ दो होर जुगराबीए छड़ दो अकलां, केड़ियां, एक याद रखो रब नू, एक याद रखो मौत नू, ए दो गल्लां ने याद रखण वाले, एक रब नू याद रखो सदा नाल है, एक मौत नू याद रखो इथों जाणे, ते सुनो इहदा फायदा की होवेगा, ओ बाबा नानक तनासरी विच ले गया इहदा फायदा, निकट बुझे सो बुरा क्यों करे, जिनू याद है रब मेरे नाल है मौत मेरे नाल है, ओ जिंदगी च बुरा काम करे नहीं सकदा, अज के आखो
सतनाम श्री वाहिगुरु,
निकट बुझे जिन्हें रब नू ना समझिया होया मौत नू ना समझिया होया, क्योंकि दोवें सच्चाइयां ने ना, रब भी सच्चाई है मौत भी सच्चाई है, मरना सच जीवना झूठ, फर्क दोवां सच्चाइयां विच है, रब ओ सच्चाई है जो सदीव इत्थे आपे व्यापक है, मौत ओ सच्चाई है जिन्हें आउणा है, अज के आखो
सतनाम श्री वाहिगुरु,
ये दो गल्लां याद रखो, एक वाहिगुरु सदा नाल है, ते होर थानू बेनती है तुहाडे चरणां विच, ओ अपने आप नू सिख ना समझे, जेड़ा कवे मेरा गुरु गुरुद्वारे रहिंदा है, ओ अपने आप नू ब्राह्मण ना समझे, जेड़ा कवे राम मंदिर विच रहिंदा है, ओ मुसलमान नू मुसलमान बनण दा हक नहीं, जेड़ा कवे खुदा मसीत विच रहिंदा है, ओ ईसाई ईसाई नहीं, जेड़ा कवे ईसा क्राइस्ट जीसस किस गिरजे विच बैठा है, सिख ए समझे। मैं कल भी तो बेनती की सी, कई गुरुद्वारे दे मूहरे बोर्ड लगे होंदे ने, कहिंदे जी नंगे सिर इत्थे ना आओ, एक और बोर्ड लगे होंदा शराब पी के गुरुद्वारे ना आओ, इहदा मतलब होया भी बाहर पी लिया करो, अज के आखो सतनाम, छुट्टी ओ देती, देखो छुट्टी देती भी गुरुद्वारे नहीं शराब पी के आना, घर पी लिया कर, होटल च पी लिया कर, कार च बैठ के पी लिया कर, वैंकुट हाल च जिन्नी मर्जी पी लिया कर, और शराब पीनी अलाउड कितने सिख नू, कली गुरुद्वारे ही पाबंदी है, ते नंगे सिर के गुरुद्वारे नहीं आना, और नंगा सिर तो कदे भी सिख नू रखने का हुक्म नहीं है, ये तो असी छुट्टियां देती हैं, ਇੱਥੇ ਆ ਕੇ ਢੱਕ ਲਿਆ ਕਰੋ ਤੇ ਬਾਹਰ ਤਾਰ ਦਿਆ ਕਰੋ। ਨਹੀਂ ਗੁਰਸਿੱਖ ਪਿਆਰਿਓ, ਸਿੱਖ ਕੌਣ ਹੈ? ਜਿਹੜਾ ਸਮਝੇ ਮੇਰਾ ਗੁਰੂ ਗੁਰਦੁਆਰੇ ਭੁੱਲ ਜੇ ਉਹ ਜੇ ਉਹ ਕਦੇ ਵੀ ਨਾ ਮੰਨਿਓ ਮੈਂ ਸਿੱਖ ਹੈ। ਸਿੱਖ ਕੌਣ ਹੁੰਦਾ ਹੈ? ਸਿੱਖ ਉਹ ਹੈ ਜਿਹੜਾ ਸੋਚੇ ਗੁਰ ਮੇਰੇ ਸੰਗ ਸਦਾ ਹੈ ਨਾ, ਜਿਹੜਾ ਬੱਸ ਵਿੱਚ ਬੈਠਾ ਵੀ ਕਵੇ ਗੁਰੂ ਨਾਨਕ ਮੇਰੇ ਨਾਲ ਹੈ, ਜੌਬ ਤੇ ਖੜਾ ਕੰਮ ਕਰਦਾ ਵੀ ਕਵੇ ਦਸਵੇਂ ਪਾਤਸ਼ਾਹ ਬਾਪ ਮੇਰੇ ਨਾਲ ਹੈ, ਖੇਤਾਂ ਵਿੱਚ ਨੱਕੇ ਛੱਡਦਾ ਵੀ ਕਵੇ ਗੁਰੂ ਮੇਰੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੇ ਗੁਰਸਿੱਖ ਪਿਆਰਿਓ, ਦੋ ਚੀਜ਼ਾਂ ਯਾਦ ਰੱਖੋ, ਬੁਰਿਆਈ ਤੋਂ ਬਚ ਜਾਓਗੇ ਜਦ ਗੁਰੂ ਸਾਹਮਣੇ, ਮੌਤ ਸਾਹਮਣੇ ਤੇ ਕਦੋਂ ਝੂਠ ਬੋਲੋਗੇ, ਕਦੋਂ ਕਿਸੇ ਨਾਲ ਵਿਕਾਰ ਕਰੋਗੇ। ਜੇ ਦੋ ਚੀਜ਼ਾਂ ਭੁੱਲ ਗਏ ਰੱਬ ਨੂੰ ਤੇ ਮਰਨ ਨੂੰ, ਵਿਕਾਰਾਂ ਦੇ ਦਰਵਾਜ਼ੇ ਖੁੱਲ ਜਾਣਗੇ, ਔਗਣਾਂ ਦੇ ਦਰਵਾਜ਼ੇ ਖੁੱਲ ਜਾਣਗੇ, ਔਗਣਾਂ ਦਾ ਸਮੁੰਦਰ ਫੁੱਟ ਪਵੇਗਾ। ਤੇ ਦੋ ਗੱਲਾਂ ਰੱਖੋ ਯਾਦ ਤੇ ਦੋ ਗੱਲਾਂ ਜਾਓ ਭੁੱਲ, ਰੱਬ ਤੇ ਮੌਤ ਨੂੰ ਰੱਖੋ ਯਾਦ, ਆਪਣਾ ਗੁਣ ਤੇ ਪਰਾਏ ਦਾ ਔਗਣ ਇਹ ਕਦੇ ਯਾਦ ਨਾ ਰੱਖੋ। ਜੋ ਤੁਹਾਡੇ ਵਿੱਚ ਗੁਣ ਹੈ ਭੁੱਲ ਜਾਓ, ਜੋ ਪਰਾਏ ਦਾ ਔਗਣ ਵੇਖਦੇ ਹੋ ਉਹ ਉੱਥੇ ਭੁੱਲ ਜਾਓ। ਪਰ ਪਤਾ ਨਹੀਂ ਕੀ ਬਿਮਾਰੀ ਪੈ ਗਈ, ਆਪਣੇ ਦੋ ਢਾਈ ਗੁਣ ਹੈ ਉਹ ਤਾਂ ਛੰਡਦਾ ਫਿਰਦਾ, ਦਿਖਾਉਂਦਾ ਫਿਰਦਾ ਮੈਂ ਹੈਗਾ, ਤੇ ਪਰਾਏ ਦੇ ਔਗਣ ਉਹ ਤਾਂ ਮੈਂ ਪਰਸੋਂ ਵੀ ਤੁਹਾਨੂੰ ਕਿਹਾ ਸੀ ਵੀ ਜੇ ਮਾੜੀ ਜੀ ਗੱਲ ਇੱਥੇ ਕਿਸੇ ਦੀ ਪਤਾ ਲੱਗ ਜਾਵੇ ਤੁਹਾਨੂੰ ਨਾ, ਜਦ ਤੱਕ 250 ਟੈਲੀਫੋਨ ਨਾ ਖੜਕਾ ਦੋ ਚਾਹ ਚੰਗੀ ਉਹ ਨਹੀਂ ਲੱਗਣੀ, ਜਦ ਤੱਕ ਉਹਦੀ ਐਡਵਰਟਾਈਜਮੈਂਟ ਨਾ ਇੱਥੇ ਖੜ ਕੇ ਕਹੋਗੇ ਜਿਹਨਾਂ ਸਿੱਖਾਂ ਨੇ ਦੇਖ ਕੇ ਅਨਡਿੱਠ ਕੀਤਾ, ਸੁਣ ਕੇ ਅਣ ਸੁਣਿਆ ਕਰ ਜਿਹਨਾਂ ਸਿੱਖਾਂ ਨੇ। ਆਪਾਂ ਫਿਰ ਇੱਥੇ ਆਉਂਦੇ ਹੀ ਕਾਹਨੂੰ ਹੈ, ਜਿਹਨਾਂ ਸਿੱਖਾਂ ਦੀ ਇੱਥੇ ਗੱਲ ਹੈ ਉਹ ਆਈ ਜਾਣ, ਕੋ ਸਾਧਨਾ ਜਦ ਤਾਂ ਉਹ ਕੰਮੇ ਨਹੀਂ ਕਰਨਾ ਤੇ ਰਾਤ ਬਣ ਕੇ ਵਾਹਿਗੁਰੂ ਵਾਹਿਗੁਰੂ ਕਾਹਨੂੰ ਕਰਨ ਦੀ। ਦੇਖ ਕੇ ਅਨਡਿੱਠ ਕੀਤਾ, ਸੁਣ ਕੇ ਅਣ ਸੁਣਿਆ ਕੀਤਾ, ਆਪਣਾ ਗੁਣ ਦਾ ਯਾਦ ਰੱਖੋ, ਟੈਂਪਰੇਚਰ ਵਧੂਗਾ ਹੋਮੇ ਦਾ, ਵਧਿਆ ਪਿਆ 104.6, ਨਾ 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 ਹੁਣ ਤਾਂ ਥਰਮਾਮੀਟਰ ਚ ਨੰਬਰ ਹੀ ਨਹੀਂ ਰਹੇ, ਪੜਾਕਾ ਹੀ ਪਊਗਾ, ਕੋਈ ਸ਼ਰਤ ਨਾ, ਹੁਣ ਤਾਂ ਇੰਨਾ ਬਾਰੇ। ਗੁਰਸਿੱਖ ਪਿਆਰੋ, ਮੁੱਲ ਲੱਗੇ ਨੂੰ ਪਤਾ ਲੱਗਿਆ, ਸਿਰ ਦਿੱਤਾ ਤੀਰ ਮਾਰ ਮਾਰ ਕੇ, ਜਿਹੜਾ ਜੀਤ ਪਿਆ ਸਭ ਦੇਸ਼ ਦਸਾਨ ਕੋ, ਬਾਜਿਤ ਧੋਲ ਮਗਲੰਗ ਨਗਾਰੇ, ਕਹਿੰਦਾ ਯਾਹੀ ਗੜ ਕੋ ਆਜ ਬਾਂਦ ਰੀਸ ਲਪੇਟਤ ਹੈ, ਸਭੇ ਦਿਨ ਏਕ ਸੇ ਨਾ ਰਹੇ। ਜਿਸ ਗੜ ਨੂੰ ਦੇਖਣ ਵਾਸਤੇ ਮੇਰੀ ਪਰਮਿਸ਼ਨ ਲੈਣੀ ਪੈਂਦੀ ਸੀ, ਬਾਦਸ਼ਾਹ ਧੌਸੇ ਵਜਾਉਂਦੇ ਸੀ, ਮੇਰੀਆਂ ਸਿਫਤਾਂ ਕਰਦੇ ਸੀ, ਅੱਜ ਉਸੇ ਗੜ ਨੂੰ ਉਸੇ ਲੰਕਾ ਨੂੰ ਬਾਂਦਰ ਅੱਗ ਲਾ ਰਹੇ ਨੇ। ਜੀਤ ਫਿਰ ਸਭ ਦੇਸ ਦਸਾਨ ਕੋ, ਬਾਜਤ ਢੋਲ ਮਰਦੰਗ ਨਗਾਰੇ,
ਗੁੰਜਤ ਗੂੜ ਗਜਾਨ ਕੇ ਸੁੰਦਰ,
ਗੁੰਜਿਤ ਗੂੜ, ਗੁੰਜਿਤ ਕਹੀਏ ਗੁੰਜਾਰਾਂ ਪਾਈਆਂ ਹੋਈਆਂ, ਗੂੜ ਕਹੀਏ ਬਹੁਤ ਘਣੇ ਅਣਗਿਣਤ, ਗੁੰਜਿਤ ਗੂੜ ਗਜਾਨ ਗਾਜ ਆਨ, ਜਿੱਥੇ ਹਾਥੀ ਬੰਨਣ ਵਾਲੇ ਤਬੇਲੇ ਸੀ, ਗਜ ਕਹੀਏ ਹਾਥੀ, ਆਨ ਕਹੀਏ ਘਰ, ਗਜ ਆਨ ਗਜਾਨ, ਉਹਨਾਂ ਬਾਦਸ਼ਾਹਾਂ ਦੇ ਹਾਥੀਆਂ ਦੇ ਤਬੇਲਿਆਂ ਵਿੱਚ ਜਿਹਨੂੰ ਫੀਲ ਖਾਨਾ ਕਹਿੰਦੇ ਰਾਜ ਭਾਸ਼ਾ ਵਿੱਚ, ਫੀਲ ਖਾਨਾ, ਫੀਲ ਹਾਥੀ ਨੂੰ ਕਹਿੰਦੇ ਨਾ, ਵਰਤਿਆ ਨਾ ਕਬੀਰ ਸਾਹਿਬ ਨੇ, ਫੀਲ ਰਬਾਬੀ ਬਲਦ ਖਾਬ ਕਊਆ ਤਾਲ ਵਜਾਵੇ, ਫੀਲ ਖਾਨਾ ਭਰੇ ਪਏ ਸੀ ਹਾਥੀਆਂ ਦੇ ਨਾਲ, ਹਾਥੀ ਖਾਨੇ ਗੁੰਜਾਰਾ ਪਾ ਰਹੇ ਸੀ ਸੁੰਡਾਂ ਨਾਲ ਆਵਾਜ਼ ਕਰ ਕਰਕੇ,
ਹਿੰਸਤ ਹੀ ਹਜ ਰਾਜ ਹਜ਼ਾਰੇ,
ਹਿੰਸਤ ਹੱਸ ਰਹੇ ਨੇ, ਹਿਣਕ ਰਹੇ ਨੇ, ਹੈ ਕਹੀਏ ਘੋੜਾ ਰਾਜ ਕਹੀਏ ਬੜੀਆਂ ਉੱਚੀਆਂ ਨਸਲਾਂ ਦੇ, ਹੈ ਰਾਜ, ਹੈ ਰਾਜ ਦਾ ਅਰਥ ਕਰਨੇ ਭਾਈ, ਹੈ ਕਹੀਏ ਘੋੜਾ ਰਾਜ ਕਹੀਏ ਉੱਚੀਆਂ ਜਾਤਾਂ ਦੇ, ਉੱਚੀਆਂ ਸ਼੍ਰੇਣੀਆਂ ਦੇ ਘੋੜੇ। ਮੈਂ ਕੱਲ ਵੀ ਤਾਂ ਕਹੀ ਸੀ ਐਵੀਂ ਇਹੋ ਜਿਹੇ ਘੋੜੇ ਨੀ, ਇਹੋ ਜਿਹੇ ਠੱਡੂ ਨੀ ਜਿਹੜੇ ਮੁਰਿੰਡੇ ਤੇ ਕੁਰਾਲੀ ਨੂੰ ਟਾਂਗੇ ਨਾਲ ਜੁੜਦੇ ਹੋਣ, ਕੋ ਸਤਨਾਮ, ਉੱਚੀਆਂ ਸ਼੍ਰੇਣੀਆਂ ਦੇ ਘੋੜੇ, ਹਿੰਸਤ ਹੀ ਹੈ ਰਾਜ, ਹੈ ਕਹੀਏ ਘੋੜਾ ਰਾਜ ਕਹੀਏ ਉੱਚੀਆਂ ਕੁਲਾਂ ਦੇ, ਚੰਗੀਆਂ ਨਸਲਾਂ ਦੇ, ਹਿਣਕ ਰਹੇ ਨੇ ਕਿੰਨੇ ਹਜ਼ਾਰੇ, ਦੋ ਚਾਰ ਦਸ ਵੀ ਨਹੀਂ, ਜਿਨ੍ਹਾਂ ਦੇ ਘੋੜ ਖਾਨਿਆਂ ਵਿੱਚ ਹਜ਼ਾਰਾਂ ਘੋੜੇ ਬੜੀਆਂ ਚੰਗੀਆਂ ਚੰਗੀਆਂ ਅਰਬੀ ਨਸਲਾਂ ਦੇ ਹਿਣਕ ਰਹੇ ਹਨ। तीन काल भाई भूत भविख भवान तिने टेंशन ने ना लंघ चुके समा वर्तमान समा आने वाला समा भविख काल कहने आने वाले फ्यूचर टेंस नु भूत कहने पास्ट टेंस नु जो लंघ चुके समा भवान कहने ने वर्तमान प्रेजेंट टेंस भूत भविख भवान के भूत। श्री गुरु गोबिंद सिंह कहने ओ भीम चंद तू तो इतने 10-20 साल राज करके पहाड़ियां दे उते चले जाने आ जिन्हां दा उपर जिक्र कीता है लखां घोड़े लखां हाथी लखां नगारे दरवाजे च वजदे ने सारे देश इन्हां ने जित ले ओ ना ता पिछे होए होए कोई गिण सकदा है ना जिन्ने हुण है उन्हां दी गिणती हो सकदी है ओ राजिया गाहां नूं भी पता नहीं एहो जे बादशाह जेतू किन्ने होणगे
कौन गने नहीं जात बेचारे
कौन गने कौन कर सकता है गिनती दसम ग्रंथ पढ़ो भाव रसा अमृत पढ़ो विचार सागर पढ़ो गुरसिख प्यारे अध्यात्म रामायण पढ़ो की लिखे है राजियां दा समुद्र दे गब्बे बैठे हो ना तुसी टापू है ने चार चवेरे समुद्र है सत समुद्र ने किसे साइंसदान तो पुछो किने पटे थे किने बनाए ने कितों बने ने समुद्र नहर पटके बनानी पैंदी है खाले पटके बनाने पैंदे ने सीवरेज थोड़ी पटके बनानी पई है समुद्र पढ़ो जरा अध्यात्म रामायण पढ़ो दसम ग्रंथ पता लगे समुद्र जिनके रथ नेम दरार नुसे सर सागर है अब लो जग माही जिनके रथ ऐसे सूरबीर होए जिन्हां दे रथ सी ना नेम बहुत प्यार नाल सुनियो ग्रंथी सिंह ज्ञानी सिंह उन्हां दे चरणा विच नेम शब्द अपने पंजाब विच होंदे सी रथ ते गड्डे उन्हां दे होंदे सी पहिए उन्हां पहियां उत्ते लोहे दा चढ़िया होंदा सी हाल याद करियो पंजाब नूं लोहे दा आपां चढ़ाउंदे सी ना हाल मिस्त्रियां तो रथां दे भी ते गड्डियां दे भी लोहे दा इक पीस चार सवेरे गोल कुंडल ओही लगदा हुंदा सी धरती नूं ताकि लकड़ी कसे ना लो जेड़ा उस गड्डे दा हाल है ना ओ लोहे दा ओनू श्री गुरु ग्रंथ साहिब विच नेम लिखया है अज फे आखो
सतनाम
केवल एक जगह है ए नेम शब्द जिहदा अर्थ हाल है ना गड्डे दा ओ 1430 सवे विच एक वार आया है हुण मैं दसना नहीं तुसी आपे ठोल लियो अज फे आखो सतनाम आ हुण पढ़ो अध्यात्म रामायण विच पंडित गुलाब सिंह जी महाराज की कहंदे ने जिनके रथ नेम दरार नसे जिन्हां दे रथां दे पहियां दे उपर चढ़े हुए लोहे दे नेम हाल जिथे नूं ओ रथ लांघे दरार इन्ने इन्नी धरती पाट गई कि अज तक सत समुद्र बने हुए ने अज के आखो
सतनाम श्री
वाहे जिनके रथ नेम दरार नसे सत सागर है अबलो जग माही जिन चापन कोशन के बल से सब सैल बटोर धरे धर माही लाइना विच लगे पए पहाड़ देखा हिमालय पर्वत किमें लाइन च लगे हुए किमें एक ते गां ए किने बिठाते इहदा प्रमाण तुहानू गां आऊगा सवैया विच कर पर्वत पंख हले ना हलेंगे यही प्रमाण अगे आऊगा ओ सूर वीरां ने मार मार के तीर पर्वतां नूं उड़ा उड़ा के खूंजे ला दिते पर सूर वीरां दे पैर नहीं हिले कर पर्वत पंख हले ना हलेंगे ऐसे सूर वीर उन्हां नूं जंगे मैदान विचों कोई हिला नहीं सकिया जिनके रथ नेम दरार नसे सत सागर है अब लो जग माही जिन चापन कोशन के बल से सब सैल बटोर धरे तर माही ओए अज तक अर्थ ग्रेविटी तो ऊपर चले गए हाथी उड़ाए हुए पर मन ते जग भीतर नाहे रहे तू केड़े बाग दी मूली है उना वल वेख जिन्हां ने आ काम कीते उना दा नौ निशान नहीं है इथे एक शब्द सुनाउंदे हुंदे सी वड्डे महापुरुष कहंदे ओ मान कानू कर दे पापां दे खलवाड़े बधे ना धर्म दी बद्धी पूरी जिक्रिये दे तन कीड़े पाए
ਉਹਨੂੰ ਕਰਨੀ ਮਿਲੀ ਨਾ ਕੁਰਲੀ, ਸਮਸਤ ਬ੍ਰਿਜ ਦੀ ਖਲ ਲਵਾਤੀ ਤੇ ਮਨਸੂਰ ਚੜਾਇਆ ਸੂਲੀ। ਓਏ ਬੰਦਿਆ, ਉਹਨੇ ਆਪਣੇ ਭਗਤਾਂ ਨਾਲ ਆ ਕੁਝ ਕੀਤਾ, ਤੂੰ ਕਿਹੜੇ ਬਾਗ ਦੀ ਮੂਲੀ, ਤੇਰੀ ਡੇਢ ਪਾ ਚੂਨ ਚਬਾਰੇ ਰਸੋਈ। ਮਹਾਰਾਜ ਕਹਿੰਦੇ, ਜੀਤ ਪੇਰੇ ਸਭ ਦੇਸ਼ ਦਸਾਨ ਕੋ, ਵਾਜਦ ਢੋਲ ਮਰਦੰਗ ਨਗਾਰੇ, ਗੁੰਜਤ ਗੂੜਕ ਜਾਣ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ। ਹੈ ਭੂਪਤ ਰਾਜਿਆ, ਲੰਘ ਚੁੱਕੇ ਸਮੇਂ ਦੇ, ਵਰਤਮਾਨ ਸਮੇਂ ਦੇ, ਆਉਣ ਵਾਲੇ ਸਮੇਂ ਵਿੱਚ ਕੌਣ ਗਿਣੂਗਾ ਕਿ ਕਿੰਨੇ ਕੁ ਹੋ ਚੁੱਕੇ ਹਨ।
ਸ੍ਰੀਪਤ ਸ੍ਰੀ ਭਗਵਾਨ ਪਾਜੇ ਬਿਨ,
ਬਸ ਹੋਲੇ ਏਡੇ ਏਡੇ ਹੁਣ ਵੀ ਹੈਗੇ, ਏਡੇ ਏਡੇ ਗਾਹ ਨੂੰ ਵੀ ਹੋਣਗੇ, ਪਰ ਸ੍ਰੀ ਪਤ, ਸ੍ਰੀ ਕਹੀਏ ਲਕਸ਼ਮੀ, ਪਤ ਕਹੀਏ ਪਤੀ। ਸ੍ਰੀ ਪਤ ਦਾ ਅਰਥ ਪਰਮੇਸ਼ਰ ਵਾਹਿਗੁਰੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਲਿਖੇ, ਮਾਧੋ ਸ਼ਬਦ ਪੜ੍ਹਦੇ ਨੇ, ਰਾਗੀ ਸਿੰਘ ਸੁਣਿਆ ਹੋਣਾ ਮੇਰੇ ਮਾਧੋ ਜੀ। ਮਾਧੋ ਕੌਣ ਹੁੰਦੇ? ਕਹਿੰਦੇ ਫਲਾਵਰ ਦਾ ਬਾਣੀਆ ਨੀ ਹੁੰਦਾ।
ਸੀਸ ਤੇ ਮਿਹਰ ਭਰਿਆ ਹੱਥ ਰੱਖਦੇ ਹੋਏ, ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।